गुरु सेविया अहनिस सहज सुभाए, दर्शन परसिय गुरु कै, जन्म मरण दुख जाय। होवै सिफत खसमदी, नूर अरसों कुरसों चटिय, तुद डिठे सच्चे पातशाह, मल जन्म जन्म दी कटिय। सतनाम वाहिगुरु साहिब जियो, आनंद आनंद सब को कहे, आनंद गुरु ते जानिया, जानिया आनंद सदा गुर ते, किरपा करे प्यारिया, आनंद आनंद सब को कहे, आनंद गुरु ते जानिया, जानिया आनंद सदा गुर ते, किरपा करे प्यारिया, कर किरपा किल विख कटे, ज्ञान अंजन सारिया, अंदरों जिनका मोह टूटा, इनका शब्द सच्चे सवारिया, कह नानक एहो आनंद है, आनंद गुरु ते जानिया, अंदरों जिनका मोह टूटा, तिनका शब्द सच्चा सवारिया, कह नानक एहो आनंद है, आनंद गुरु ते जानिया। वाहिगुरु जी का खालसा, वाहिगुरु जी की फतेह। शब्द गुरु लोक परलोक दे रखियक सतगुरु सच्चे पातशाह श्री गुरु ग्रंथ साहिब महाराज जी दे चरणा विच जुड़ बैठे गुरु सवारे सतसंगी जनो, सतगुरां ने बहुत किरपा कीती है इस भजन अठ दे समय विचों अपने चरणा विच बैठन दा अवसर प्रदान कीता है। गुरु अमरदास महाराज जी दी पवित्र बाणी आनंद साहिब विचों सत नंबर पौड़ी दा पाठ आप जी ने सरवण कीता है। गुरु अमरदास जी ने इस पौड़ी विच संसार दे धार्मिक जगत विच परमात्मा बारे कहण वाले लोकां दा जिक्र करके कहा कि परमात्मा बारे आनंद बारे कहिंदे तां बहुत लोक हन, पर गुरु तों बिना आनंद दी प्राप्ति नहीं हुंदी। जिस मनुख उत्ते गुरु किरपा करदा है उहदे जीवन दे विचों किल विख कटे जांदे ने। ਇਹ ਪਹਿਲੀ ਰੁਕਾਵਟ ਹੈ ਆਨੰਦ ਨੂੰ ਪ੍ਰਾਪਤ ਕਰਨ ਦੇ ਰਸਤੇ ਵਿੱਚ। ਕਿਲ ਵਿਖ ਇਹਨਾਂ ਦੇ ਟੁੱਟਦਿਆਂ ਸਾਰ ਗਿਆਨ ਦਾ ਸੁਰਮਾ ਮਨੁੱਖ ਦੀ ਅੱਖ ਵਿੱਚ ਪੈ ਜਾਂਦਾ ਹੈ ਔਰ ਉਹਦੀ ਜ਼ਿੰਦਗੀ ਵਿੱਚ ਅੱਜ ਤੱਕ ਜੋ ਕੁਝ ਨਹੀਂ ਸੀ ਦਿਸਦਾ ਉਹ ਉਸ ਅੱਖ ਖੁੱਲਣ ਤੋਂ ਬਾਅਦ ਦਿਸਣਾ ਸ਼ੁਰੂ ਹੋ ਜਾਂਦਾ ਹੈ। ਗਿਆਨ ਅੰਜਨ ਸਾਰਿਆ। ਅੰਜਨ ਦਾ ਅਰਥ ਹੈ ਸੁਰਮਾ, ਗਿਆਨ ਦਾ ਅਰਥ ਹੈ ਜਾਗਰਤ ਹੋਸ਼ ਆ ਜਾਣੀ, ਪ੍ਰੇਮ ਦਾ ਜਾਗ ਪੈਣਾ। ਇਹ ਅੱਖ ਬੰਦ ਕਾਹਦੇ ਨਾਲ ਹੈ? ਕਿਲ ਵਿਖ ਦੇ ਨਾਲ। ਕਿਲ ਵਿਖ ਦਾ ਅਰਥ ਹੈ ਕਿ ਅੱਜ ਤੋਂ ਪੁਰਾਣੇ ਸਮੇਂ ਵਿੱਚ ਜਿਹੜੇ ਕਰਮ ਕੀਤੇ ਨੇ ਉਹਨਾਂ ਦੇ ਛੋਟੇ ਛੋਟੇ ਦਾਗ ਸਾਡੀ ਇਸ ਅੱਖ ਦੇ ਉੱਤੇ ਪਏ ਹੋਏ ਨੇ, ਉਹਨਾਂ ਨੇ ਮਨ ਨੂੰ ਟੱਕਿਆ ਹੋਇਆ। ਸਤਿਗੁਰਾਂ ਨੇ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ ਹੈ, ਜਿਵੇਂ ਇੱਕ ਕੱਪੜਾ ਬਾਹਰੋਂ ਦਾਗੀ ਹੋ ਜਾਂਦਾ ਹੈ, ਕਈ ਤਰ੍ਹਾਂ ਦੇ ਝਰੀਟਾਂ ਦਾ ਸ਼ਿਕਾਰ ਬਣ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਮਨ ਦੀ ਇਸ ਅੱਖ ਦੇ ਉੱਤੇ ਵੀ ਬਹੁਤ ਸਾਰੇ ਪੜਦੇ ਪੈਂਦੇ ਜਾਂਦੇ ਨੇ। ਇਹਨੂੰ ਕਿਲਵਿਖ ਕਿਹਾ ਬਾਣੀ ਦੇ ਵਿੱਚ। ਕਿਲਵਿਖ ਰਸਤੇ ਦੀ ਰੁਕਾਵਟ ਨੇ, ਮਨੁੱਖ ਦੀ ਅੰਦਰਲੀ ਅੱਖ ਦੇ ਉੱਤੇ ਪਿਆ ਹੋਇਆ ਪੜਦਾ ਹੈ, ਜਿਹੜਾ ਇਹਨੂੰ ਕਈ ਇਸ ਤਰ੍ਹਾਂ ਦੀਆਂ ਅਵਸਥਾਵਾਂ ਨਹੀਂ ਦੇਖਣ ਦਿੰਦਾ ਜਿਹੜੀਆਂ ਇਹਦੇ ਬਿਲਕੁਲ ਸਾਹਮਣੇ ਨੇ, ਇਹ ਸਾਰੇ ਲੋਕ ਜੋ ਕੁਝ ਅਸੀਂ ਸੰਸਾਰ ਵੱਲ ਦੇਖ ਰਹੇ ਹਾਂ, ਜਿੰਨਾ ਕੁ ਸਾਨੂੰ ਦਿਸਦਾ ਹੈ, ਸੰਸਾਰ ਇਤਨਾ ਹੀ ਨਹੀਂ ਹੈ ਕਾਫੀ, ਇਹਦੇ ਤੋਂ ਬਿਨਾਂ ਵੀ ਕੋਈ ਸੰਸਾਰ ਹੈ। ਪਰ ਅਸੀਂ ਇੱਕ ਫੈਸਲਾ ਦੇ ਦਿੰਦੇ ਹਾਂ ਵੀ ਜੋ ਕੁਝ ਸਾਨੂੰ ਦਿਸਦਾ ਸੰਸਾਰ ਇੰਨਾ ਹੀ ਹੈ। ਜਿਨ੍ਹਾਂ ਦੀ ਅੱਖ ਖੁੱਲੀ ਉਹਨਾਂ ਨੇ ਇੰਨਾ ਕੁਝ ਵੇਖਣ ਤੋਂ ਬਾਅਦ ਵੀ ਕਹਿ ਦਿੱਤਾ ਵੀ ਇੰਨਾ ਕੁ ਅਸੀਂ ਦੇਖ ਲਿਆ, ਅਜੇ ਬਾਕੀ ਬਹੁਤ ਕੁਝ ਬਚ ਗਿਆ ਜਿਹੜਾ ਸਾਡੀ ਪਕੜ ਵਿੱਚ ਨਹੀਂ ਆ ਰਿਹਾ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੀ ਅੱਖ ਖੁੱਲੀ ਤੇ ਵੇਖੀ ਮਹਿਮਾ ਉਸ ਦੀ ਚੌਵਾਂ ਪਾਸੇ, ਕਿਰਪਾ ਵਸ ਰਹੀ ਹੈ, ਤੇ ਉਹਨਾਂ ਚਿਰ ਹੰਕਾਰ ਨਹੀਂ ਟੁੱਟਦਾ ਜਿੰਨਾ ਚਿਰ ਮਨੁੱਖ ਕੋਈ ਨਾ ਕੋਈ ਉਹਦੀ ਝਲਕ ਦੇਖ ਨਾ ਲਵੇ, ਕੁਦਰਤ ਨੂੰ ਹੀ ਨਾ ਦੇਖ ਲਏ। ਉਹ ਆਪਣੇ ਫੈਸਲੇ ਆਪ ਹੀ ਕਰੀ ਜਾਂਦਾ ਹੈ। ਸਤਿਗੁਰਾਂ ਨੇ ਸੰਬੰਧ ਵਿੱਚ ਜਿਨ੍ਹਾਂ ਨੇ ਵੇਖਿਆ ਉਹਨਾਂ ਦੀ ਗੱਲ ਕਹੀ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਉਹ ਕਹਿੰਦੇ ਨੇ ਬੜੇ ਬੜੇ ਸਿਆਣੇ ਲੋਕ ਇਸ ਜਗਤ ਦੇ ਸਾਰੇ ਇਕੱਠੇ ਹੋ ਗਏ ਕਿ ਪਰਮਾਤਮਾ ਬਾਰੇ ਕੁਝ ਨਾ ਕੁਝ ਅਸੀਂ ਫੈਸਲਾ ਦੇ ਦਈਏ। ਚਲੋ ਪਰਮਾਤਮਾ ਬਾਰੇ ਨਹੀਂ, ਆ ਜਿਹੜਾ ਜਗਤ ਉਹਨੇ ਬਣਾਇਆ ਇਹਦੇ ਬਾਰੇ ਆਪਾਂ ਕੁਝ ਫਾਈਨਲ ਕਰ ਦਈਏ ਵੀ ਇਹ ਇੰਨਾ ਕੁ ਹੈ, ਤਾਂ ਕਿ ਇਹ ਵੀ ਇੱਕ ਅਸੀਂ ਤਾਂ ਪਕੜ ਵਿੱਚ ਲਿਆਉਣਾ ਚਾਹੁੰਦੇ ਹਾਂ। ਇਹ ਸਾਡੇ ਇੱਕ ਹੰਕਾਰ ਦੀ ਦਸ਼ਾ ਹੈ। ਗੁਰੂ ਸਾਹਿਬ ਨੇ ਜਿਹੜੀ 1430 ਅੰਗਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੀ ਪਰਮਾਤਮਾ ਦੀ ਵਿਆਖਿਆ ਕੀਤੀ ਹੈ ਉਹਦਾ ਅੰਤ ਲੱਭਣ ਵਾਸਤੇ ਨਹੀਂ ਹੈ, ਉਹ ਕੇਵਲ ਉਹਦੀ ਵਡਿਆਈ ਕਰਨ ਵਾਸਤੇ ਹੈ। ਅੰਤ ਲੱਭਣਾ ਤੇ ਹਉਮੈ ਨੂੰ ਆਵਾਜ਼ ਦੇਣੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਹੁਤ ਸਾਰੇ ਲੋਕ ਇਸ ਬ੍ਰਹਿਮੰਡ ਦੇ ਜਿਨ੍ਹਾਂ ਦੇ ਅੰਦਰ ਸੁਰਤ ਜਾਗ ਚੁੱਕੀ ਸੀ, ਜਿਨ੍ਹਾਂ ਦੀ ਸੁਰਤੀ ਬੜੀ ਦੂਰ ਤੱਕ ਜਾਂਦੀ ਸੀ, ਬੜੇ ਬੜੇ ਮਹਾਰਿਸ਼ੀ, ਵੱਡੇ ਵੱਡੇ ਲੋਕ ਜਿਨ੍ਹਾਂ ਦੀ ਸੁਰਤ ਬੜਾ ਕੰਮ ਕਰਦੀ ਸੀ, ਉਹ ਸਾਰੇ ਇਕੱਠੇ ਹੋਏ ਇੱਕ ਥਾਂ ਤੇ। ਇਸ ਬ੍ਰਹਿਮੰਡ ਦੇ ਜਿੰਨੇ ਸੁਰਤ ਰੱਖਣ ਵਾਲੇ ਸਨ, ਜਿੰਨੇ ਵੱਡੇ ਵੱਡੇ ਇਲਮ ਰੱਖਣ ਵਾਲੇ ਲੋਕ ਸਨ, ਉਹਨਾਂ ਨੇ ਇਕੱਠ ਕਰ ਲਿਆ ਕਾਹਦੇ ਵਾਸਤੇ ਕਿ ਪਰਮਾਤਮਾ ਦੀ ਵਡਿਆਈ ਬਾਰੇ ਜਾਣ ਕੇ ਆਪਾਂ ਬੋਲੀਏ ਵੀ ਰੱਬ ਕਿੰਨਾ ਕੁ ਵੱਡਾ ਹੈ, ਇਹਦੇ ਬਾਰੇ ਅਸੀਂ ਜਾਣ ਲਈਏ। ਸਤਿਗੁਰੂ ਕਹਿੰਦੇ ਸਾਰੇ ਇਕੱਠੇ ਹੋ ਗਏ ਜਿਨ੍ਹਾਂ ਦੇ ਕੋਲ ਸੁਰਤ ਸੀ, ਉਹ ਸੁਰਤ ਦੇ ਨਾਲ ਉਹਨੂੰ ਖੋਜਣ ਲੱਗ ਪਏ ਰੱਬ ਕਿਵੇਂ ਦਾ ਹੈ, ਆ ਸੰਸਾਰ ਕਿਵੇਂ ਬਣਾਇਆ। ਜਦੋਂ ਉਹਨਾਂ ਸਾਰਿਆਂ ਨੇ ਉਹ ਸੁਰਤ ਲਾ ਕੇ ਤੇ ਉਹਦਾ ਵਰਣਨ ਕਰਨ ਦਾ ਯਤਨ ਕੀਤਾ, ਉਹਨਾਂ ਦੇ ਹੱਥ ਵਿੱਚ ਗੱਲ ਕੋਈ ਨਾ ਆਈ, ਤਾਂ ਫਿਰ ਉਹਨਾਂ ਨੇ ਹੋਰ ਸਿਆਣਿਆਂ ਨੂੰ ਸੱਦਿਆ ਜਿਹੜੇ ਕੀਮਤ ਪਾਉਣ ਵਾਲੇ ਸਨ, ਫਿਰ ਉਹ ਵੀ ਆ ਗਏ, ਉਹਨਾਂ ਨੇ ਵੀ ਆਪਣਾ ਜ਼ੋਰ ਲਾਇਆ, ਉਹਨਾਂ ਦੇ ਵੀ ਹੱਥ ਵਿੱਚ ਕੋਈ ਗੱਲ ਨਹੀਂ ਆਈ। ਉਹਨਾਂ ਨੇ ਬੜਾ ਯਤਨ ਕੀਤਾ, ਬੜਾ ਜ਼ੋਰ ਲਾਇਆ ਕਿ ਰੱਬ ਬਾਰੇ ਤੇ ਕੁਦਰਤ ਬਾਰੇ, ਕਿਉਂਕਿ ਇਹ ਦੋ ਚੀਜ਼ਾਂ ਨੇ, ਕੁਦਰਤ ਔਰ ਪਰਮਾਤਮਾ, ਕੁਦਰਤ ਪਰਮਾਤਮਾ ਦਾ ਦਿਸਦਾ ਰੂਪ, ਪਰਮਾਤਮਾ ਕੁਦਰਤ ਦਾ ਅਨਦਿਸਦਾ ਰੂਪ, ਉਹਨਾਂ ਸਾਰਿਆਂ ਨੇ ਵੀ ਯਤਨ ਕੀਤਾ ਪਰ ਕੋਈ ਥਾਂ ਨਹੀਂ, ਕੋਈ ਅੰਤ ਨਹੀਂ, ਹਾਰ ਗਏ। ਫਿਰ ਉਹਨਾਂ ਨੇ ਇਸ ਸਾਰੇ ਬ੍ਰਹਿਮੰਡ ਦੇ ਗਿਆਨੀਆਂ ਨੂੰ ਇਕੱਠਾ ਕੀਤਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਰਹਿ ਰਾਸ ਵਿੱਚ ਤੁਸੀਂ ਹਰ ਰੋਜ਼ ਪੜ੍ਹਦੇ। ਫਿਰ ਉਹਨਾਂ ਨੇ ਇਸ ਜਗਤ ਦੇ ਸਾਰੇ ਗਿਆਨੀਆਂ ਨੂੰ ਇਕੱਠਾ ਕੀਤਾ। ਗਿਆਨੀ ਵੀ ਆ ਗਏ, ਉਹਨਾਂ ਨੇ ਵੀ ਗਿਆਨ ਨਾਲ ਯਤਨ ਕੀਤਾ ਕੁਦਰਤ ਬਾਰੇ, ਪਰਮਾਤਮਾ ਬਾਰੇ ਕਹਿਣ ਦਾ, ਪਰ ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ। ਫਿਰ ਇਹਨਾਂ ਸਾਰਿਆਂ ਨੇ ਮਿਲ ਕੇ ਤੇ ਧਿਆਨ ਲਾਉਣ ਵਾਲਿਆਂ ਨੂੰ ਸੱਦਿਆ, ਜਿਹੜੇ ਸਮਾਧੀਆਂ ਲਾ ਕੇ ਵੇਖ ਸਕਦੇ ਸਨ ਦੂਰ ਦੂਰ ਤੱਕ। ਫਿਰ ਇਸ ਜਗਤ ਦੇ ਵੱਡੇ ਵੱਡੇ ਜਾਣਕਾਰ, ਸ਼ਕਤੀ ਰੱਖਣ ਵਾਲੇ ਗੁਰੂ ਆਦਿਕ, ਪੀਰ ਰਿਸ਼ੀ ਸਾਰੇ ਇਕੱਠੇ ਹੋ ਗਏ। ਮੇਰੇ ਸਤਿਗੁਰੂ ਕਹਿੰਦੇ ਸਾਰਿਆਂ ਨੇ ਬੈਠ ਕੇ ਯਤਨ ਕਰਕੇ ਜ਼ੋਰ ਲਾ ਕੇ ਤੇ ਸਿੱਟਾ ਇਹ ਕੱਢਿਆ ਕਿ ਹੇ ਵਾਹਿਗੁਰੂ, ਅਸੀਂ ਜਿੰਨਾ ਕੁ ਤੈਨੂੰ ਵੇਖਿਆ ਉਹਦੇ ਤੋਂ ਤੂੰ ਪਤਾ ਨੀ ਕਿੰਨਾ ਕੁ ਹੋਰ ਵੱਡਾ, ਜਿਹਦੇ ਬਾਰੇ ਅਸੀਂ ਜਾਣਦੇ ਕੋਈ ਨਹੀਂ, ਤੇ ਹੰਕਾਰ ਲੈ ਗਿਆ। ਇਸ ਕਰਕੇ ਜਿਹੜੇ ਧਾਰਮਿਕ ਤੌਰ ਤੇ ਪ੍ਰਾਪਤੀ ਕਰਨ ਵਾਲੇ ਲੋਕ ਨੇ ਉਹ ਨਹੀਂ ਦਾਵਾ ਕਰਦੇ ਵੀ ਇਹ ਹੀ ਹੈ ਸੰਸਾਰ ਬਸ, ਤੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਉਹ ਦਾਵਾ ਕਰਨ ਲੱਗ ਜਾਂਦੇ ਕਿ ਜਿੰਨੀ ਕੁ ਮੈਨੂੰ ਸਮਝ ਇਹ ਸੰਸਾਰ ਇੰਨਾ ਹੀ ਹੈ। ਸਤਿਗੁਰਾਂ ਦਾ ਪਵਿੱਤਰ ਵਚਨ ਤੁਸੀਂ ਪੜ੍ਹਦੇ ਹੋ, ਸਭ ਸੁਰਤੀ ਮਿਲ ਸੁਰਤ ਕਮਾਈ, ਸਾਰੀ ਸੁਰਤ ਰੱਖਣ ਵਾਲਿਆਂ ਨੇ ਮਿਲ ਕੇ ਸੁਰਤ ਕਮਾ ਕੇ ਵੇਖਿਆ ਕਿ ਪਰਮਾਤਮਾ ਕਿੰਨਾ ਕੁ ਵੱਡਾ ਹੈ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਸਾਰੇ ਕੀਮਤ ਜਾਣਨ ਵਾਲਿਆਂ ਨੇ ਜ਼ੋਰ ਲਾਇਆ ਵੀ ਉਹਦੀ ਕੀਮਤ ਪਾਈ ਜਾਏ। ਗਿਆਨੀ ਗਿਆਨੀ ਵੀ ਇਕੱਠੇ ਹੋ ਗਏ, ਧਿਆਨੀ ਧਿਆਨ ਲਾਉਣ ਵਾਲੇ ਵੀ ਆ ਗਏ, ਗੁਰ ਗੁਰ ਹਾਈ ਤੇ ਇਸ ਬ੍ਰਹਿਮੰਡ ਦੇ ਰਿਸ਼ੀ ਪੀਰ ਪੈਗੰਬਰ ਸਾਰੇ ਆ ਗਏ। ਪਰ ਜਦੋਂ ਸਾਰਿਆਂ ਨੇ ਤਾਕਤ ਲਾ ਕੇ ਵੇਖ ਲਿਆ ਤੇ ਇੱਕੋ ਹੀ ਸਿੱਟਾ ਨਿਕਲਿਆ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਨਹੀਂ ਕਿਹਾ ਜਾਂਦਾ। ਇਹਨੇ ਇਹਨੇ ਸ਼ਕਤੀ ਰੱਖਣ ਵਾਲਿਆਂ ਨੇ ਵੀ ਫੈਸਲਾ ਇਹ ਦਿੱਤਾ ਕਿ ਅੰਤ ਨਾ ਪਾਵਸ ਦੇਵ ਸਰਬੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਅੰਤ ਨਹੀਂ ਲੱਭ ਸਕਦਾ, ਵਿਸਮਾਦ ਹੈ, ਹੈਰਾਨੀ। ਪਰ ਆਮ ਤੌਰ ਤੇ ਮਨੁੱਖ ਜਦੋਂ ਛੋਟੀ ਦੁਨੀਆਂ ਵਿੱਚ ਵਿਚਰਦਾ ਹੈ ਤੇ ਉਦੋਂ ਇੱਕ ਹੰਕਾਰ ਨੂੰ ਆਪਣੇ ਦੁਆਲੇ ਖੜਾ ਕਰ ਲੈਂਦਾ ਹੈ ਕਿ ਜਿੰਨਾ ਕੁ ਮੈਨੂੰ ਪਤਾ ਹੈ ਇੰਨਾ ਹੀ ਸੰਸਾਰ ਹੈ, ਇਹਦੇ ਤੋਂ ਅੱਗੇ ਮੇਰੀ ਸਮਝ ਵਿੱਚ ਨਹੀਂ ਆਇਆ ਤੇ ਮੈਂ ਇਹਨੂੰ ਮੰਨਦਾ ਹੀ ਨਹੀਂ। ਪਰ ਜਿਨ੍ਹਾਂ ਦੀ ਅੱਖ ਖੁੱਲ ਗਈ, ਇੰਨਾ ਕੁਝ ਉਹਨਾਂ ਨੇ ਉਹ ਵੇਖਿਆ ਜਿਹੜਾ ਪਹਿਲਾਂ ਕਦੀ ਸੋਚਿਆ ਨਹੀਂ ਸੀ, ਇੰਨਾ ਜਗਤ ਦਾ ਪਸਾਰਾ ਹੈ। ਇਸ ਲਈ ਸਤਿਗੁਰੂ ਕਹਿ ਰਹੇ ਨੇ ਕਿ ਗਿਆਨ ਅੰਜਨ, ਜਿਨ੍ਹਾਂ ਦੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾਇਆ ਰੱਬ ਨੇ, ਉਹਨਾਂ ਦੇ ਕਰ ਕਿਰਪਾ ਕਿਲ ਵਿਖ ਕੱਟੇ, ਉਹਨਾਂ ਦੇ ਕਿਲ ਵਿਖ, ਯਾਨੀ ਕਿ ਜਿਉਂ ਜਿਉਂ ਮਨ ਦੇ ਵਿੱਚ ਪਏ ਹੋਏ ਦਾਗ, ਮੈਂ ਬੇਨਤੀ ਕਰ ਰਿਹਾ ਸਾਂ ਕਿ ਜਿਉਂ ਅਸੀਂ ਕਰਮ ਕਰਨੇ ਆ, ਸਾਡੇ ਮਨ ਦੇ ਵਿੱਚ ਉਹਨਾਂ ਸਾਰੇ ਕਰਮਾਂ ਦੇ ਛੋਟੇ ਛੋਟੇ ਛਿੱਟੇ ਪੈਂਦੇ ਨੇ, ਛੋਟੇ ਛੋਟੇ ਧੱਬੇ ਪੈਂਦੇ ਜਾਂਦੇ ਨੇ ਮਨ ਤੇ, ਤੇ ਫਿਰ ਇਹ ਮਨ ਜਿਹੜਾ ਸਹਿਜੇ ਸਹਿਜੇ ਕਾਲਾ ਹੋ ਜਾਂਦਾ ਤੇ ਕਾਲੇ ਮਨ ਦੇ ਵਿੱਚੋਂ ਦਿਸਦਾ ਕੁਝ ਨਹੀਂ, ਉਦੋਂ ਅਗਿਆਨ ਉਹਨੂੰ ਕਹਿੰਦੇ ਨੇ, ਅਵਿਦਿਆ, ਨੀਂਦ, ਬੇਹੋਸ਼ੀ। ਉਸ ਸਮੇਂ ਬੰਦਾ ਅਗਿਆਨ ਵਿੱਚ ਚਲਾ ਜਾਂਦਾ ਹੈ, ਉਹ ਜੋ ਕੁਝ ਸੋਚਦਾ ਹੈ ਉਹ ਠੀਕ ਨਹੀਂ ਹੁੰਦਾ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਜਿਹਦੇ ਮਨ ਦੇ ਉੱਤੇ ਕਿਲਵਿਖ ਜੰਮੇ ਹੋਏ ਨੇ, ਜਿਹਦੇ ਮਨ ਦੇ ਉੱਤੇ ਮੈਲ ਜੰਮੀ ਹੋਈ ਹੈ ਸੰਸਾਰ ਦੀ, ਉਹਦਾ ਜਿਹੜਾ ਗਿਆਨ ਹੈ ਉਸ ਗਿਆਨ ਦੇ ਵਿੱਚ ਵੀ ਮੈਲ ਰਲ ਕੇ ਆਉਂਦੀ, ਉਹਦਾ ਗਿਆਨ ਵੀ ਮੈਲਾ ਹੋ ਜਾਂਦਾ ਹੈ। ਗਿਆਨ ਤਾਂ ਆਪਣੀ ਥਾਂ ਤੇ ਠੀਕ ਹੈ, ਪਰ ਜਦੋਂ ਉਹ ਗੁਜ਼ਰਦਾ ਹੈ ਨਾ, ਜਿਹੜੇ ਰਾਹ ਵਿੱਚੋਂ ਗੁਜ਼ਰਦਾ ਹੈ, ਹੁਣ ਵੇਖੋ ਜਾਣਕਾਰੀ ਤਾਂ ਸਾਰੇ ਲੋਕਾਂ ਨੂੰ ਸੀ ਨਾ ਧਰਮ ਬਾਰੇ, ਬੜੇ ਲੋਕ ਜਾਣਦੇ ਸਨ, ਪਰ ਜਦੋਂ ਉਹ ਫਰੀਦ ਜੀ ਦੇ ਵਿੱਚੋਂ ਜਿਹੜੇ ਸਵਾਲ ਗੁਜ਼ਰੇ, ਜਿਹੜੀਆਂ ਗੱਲਾਂ ਨਿਕਲੀਆਂ, ਉਹ ਕਿੰਨੀਆਂ ਅਸਰ ਕਰਨ ਵਾਲੀਆਂ ਹੋ ਗਈਆਂ, ਬਾਬਾ ਫਰੀਦ ਜੀ ਦੇ ਜਿਹਨ ਦੇ ਵਿੱਚੋਂ ਗੁਜ਼ਰੀਆਂ। ਗਿਆਨ ਤੇ ਸਾਰਾ ਪਹਿਲਾਂ ਵੀ ਆਇਆ ਸੀ, ਜਿਹੜਾ ਭਗਤਾਂ ਨੇ ਕਿਹਾ। ਜੇ ਤੁਸੀਂ ਸਾਹਿਤ ਦੀ ਖੋਜ ਵਿੱਚ ਜਾਓ ਨਾ, ਅਸੀਂ ਹੰਕਾਰ ਵਿੱਚ ਕਹਿ ਦਿੰਦੇ ਹਾਂ ਵੀ ਜਿਹੜਾ ਗਿਆਨ ਸਾਡੇ ਕੋਲ ਉਹ ਕਿਸੇ ਕੋਲ ਨਹੀਂ, ਸਾਰੇ ਧਰਮਾਂ ਦੇ ਲੋਕ ਇਸ ਤਰ੍ਹਾਂ ਕਹਿੰਦੇ ਨੇ, ਅਗਿਆਨਤਾ ਹੈ ਸਾਰੀ। ਜਿੰਨਾ ਵੀ ਗਿਆਨ ਧਰਤੀ ਤੇ ਹੈ ਇਹ ਗਿਆਨ ਸ਼ੁਰੂ ਤੋਂ ਇੱਥੇ ਹੀ ਮੌਜੂਦ ਹੈ ਬ੍ਰਹਿਮੰਡ ਦੇ ਵਿੱਚ, ਸਿਰਫ ਰੱਬ ਦੇ ਪਿਆਰਿਆਂ ਨੇ ਆ ਕੇ ਪ੍ਰਗਟ ਕੀਤਾ ਹੈ। ਪਰ ਇਸ ਗਿਆਨ ਦਾ ਇਹ ਇੱਕ ਨਿਯਮ ਹੈ ਕਿ ਜਿਹੜੇ ਬੰਦੇ ਦੇ ਵਿੱਚੋਂ ਦੀ ਗਿਆਨ ਗੁਜ਼ਰਦਾ ਹੈ ਉਹ ਬੰਦਾ ਸਾਫ਼ ਹੋਣਾ ਚਾਹੀਦਾ ਹੈ, ਨਹੀਂ ਤੇ ਗਿਆਨ ਅਸਰ ਨਹੀਂ ਕਰੇਗਾ। ਬਾਬਾ ਫਰੀਦ ਜੀ ਦੇ ਵਿੱਚੋਂ ਗਿਆਨ ਗੁਜ਼ਰਿਆ, ਬੜਾ ਅਸਰ ਕੀਤਾ ਉਹਨੇ, ਅੱਜ ਤੱਕ ਅਸਰ ਕਰ ਰਿਹਾ, ਉਹ ਸ਼ਬਦ ਜਿਉਂਦੇ ਨੇ, ਜਿੰਦਾ ਨੇ, ਜਾਗਦੇ ਨੇ, ਹੈਣ ਸਾਰਿਆਂ ਕੋਲ ਹੀ ਸ਼ਬਦ ਨੇ। ਪਰ ਕੁਝ ਗਿਆਨ ਬੋਲਣ ਵਾਲੇ ਲੋਕ ਭਗਤ ਜਨ ਸਨ ਜਿਨ੍ਹਾਂ ਦਾ ਗਿਆਨ ਜਗਦਾ ਹੋਇਆ ਕੋਲਾ ਸੀ, ਜਗਦਾ ਹੋਇਆ ਕੋਲਾ। ਧਿਆਨ ਦੇਣਾ, ਗਿਆਨ ਚੰਗੀ ਚੀਜ਼ ਹੈ, ਕੋਲੇ ਵਰਗੀ ਹੈ, ਪਰ ਗੁਰੂ ਕਰੇ ਇਹ ਜਗ ਪਵੇ, ਇਹਨੂੰ ਅੱਗ ਦੀ ਸੰਗਤ ਮਿਲ ਜਾਏ, ਇਹਨੂੰ ਗੁਰੂ ਦੀ ਸੰਗਤ ਮਿਲੀ ਹੋਵੇ ਗਿਆਨ ਨੂੰ। ਤੇ ਜੇ ਕੋਲਾ ਬਿਨਾਂ ਅੱਗ ਤੋਂ ਹੋ ਗਿਆ ਨਾ, ਤੇ ਫਿਰ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਦੇਣਾ ਕੀ ਕਰੇਗਾ। ਗਿਆਨ ਹੋਵੇ ਕੋਲ ਤੇ ਗੁਰੂ ਦੇ ਚਰਨਾਂ ਦਾ ਪਿਆਰ ਨਾ ਹੋਵੇ, ਉਹ ਇਸ ਤਰ੍ਹਾਂ ਜਿਵੇਂ ਬੁੱਝਿਆ ਹੋਇਆ ਕੋਲਾ ਹੈ, ਤੇ ਬੁੱਝਿਆ ਕੋਲਾ ਕੀ ਕਰੇਗਾ, ਕਾਲਖ ਤੋਂ ਬਿਨਾਂ ਕੁਝ ਵੀ ਨਹੀਂ ਦਏਗਾ। ਕਾਲਖ ਵਾਲਾ ਗਿਆਨ ਉਹ ਹੈ ਤਾਂ ਉਹ ਹੀ ਗਿਆਨ ਜਿਹੜਾ ਦੂਜੇ ਪਾਸਿਓਂ ਆ ਰਿਹਾ ਹੈ, ਉਹਦੇ ਵਿੱਚ ਅੱਖਰਾਂ ਵਿੱਚ ਕੋਈ ਫਰਕ ਨਹੀਂ ਹੈ, ਬਿਲਕੁਲ ਘੜਿਆ ਹੋਇਆ। ਪਰ ਉਹਦੇ ਵਿੱਚ ਇੱਕ ਬੜਾ ਵੱਡਾ ਫਰਕ ਪੈ ਗਿਆ, ਇੱਕ ਗਿਆਨ ਇਸ ਤਰ੍ਹਾਂ ਦਾ ਜਿਵੇਂ ਬੁੱਝਿਆ ਹੋਇਆ ਕੋਲਾ ਹੈ, ਦੂਸਰਾ ਗਿਆਨ ਇਸ ਤਰ੍ਹਾਂ ਦਾ ਜਿਵੇਂ ਜਗਿਆ ਹੋਇਆ ਕੋਲਾ ਹੈ। ਇਸ ਲਈ ਅੱਜ ਕੱਲ੍ਹ ਤੇ ਬੜੇ ਬੜੇ ਧਾਰਮਿਕ ਲੋਕ ਆਗੂ ਪੈਦਾ ਹੋ ਗਏ, ਉਹਨਾਂ ਦਾ ਕੋਈ ਅੰਤ ਨਹੀਂ, ਤੇ ਸ਼ਬਦ ਵੀ ਉਹਨਾਂ ਕੋਲ ਇਸ ਤਰ੍ਹਾਂ ਦੇ ਨੇ, ਕਿਤਾਬਾਂ ਦੇ ਵਿੱਚੋਂ ਮੈਟਰ ਉਹਨਾਂ ਨੂੰ ਮਿਲਿਆ ਹੋਇਆ, ਸਮਾਧੀਆਂ ਕਿਵੇਂ ਲਾਉਣੀਆਂ ਨੇ ਉਹਨਾਂ ਨੇ ਕਿਤਾਬਾਂ ਚੋਂ ਪੜ੍ਹ ਲਿਆ, ਇੰਟਰਨੈਟ ਤੋਂ ਸਮਾਧੀ ਲਾਉਣ ਦੀ ਜਾਚ ਸਿੱਖ ਲਈ, ਇੱਥੇ ਇੱਥੇ ਧਿਆਨ ਲਾਓ, ਇਸ ਤਰ੍ਹਾਂ ਕਰੋ, ਇਹ ਕਰੋ, ਸਭ ਕੁਝ ਸਿੱਖਿਆ। ਪਰ ਹੈ ਕੀ ਸਾਰਾ ਕੁਝ? ਇਹ ਤਾਂ ਕਿਤੋਂ ਲਿਆ ਹੋਇਆ ਨਾ, ਕਿਤੇ ਕੋਲਾ ਇਸ ਤਰ੍ਹਾਂ ਦਾ ਹੈ ਜਿਹਨੂੰ ਅੱਗ ਨੇੜੇ ਵੀ ਨਹੀਂ ਗਈ ਪ੍ਰੇਮ ਦੀ। ਪਰ ਉਹ ਕੋਲਾ ਜਿਹੜਾ ਜਗੇ, ਉਹ ਲੋ ਕਰੇਗਾ, ਉਹ ਜੀਵਨ ਨੂੰ ਉੱਚਾ ਚੁੱਕੇਗਾ। ਇਸ ਲਈ ਕਿਲਵਿਖ ਦਾ ਅਰਥ ਹੈ ਮਨ ਦੇ ਉੱਤੇ ਜੰਮੀ ਹੋਈ ਬੁਰਾਈ ਦੀ ਮੈਲ, ਪੁਰਾਣੇ ਕੀਤੇ ਹੋਏ ਕਰਮਾਂ ਦੀ ਮੈਲ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇਹ ਅੱਜ ਦੀ ਨਹੀਂ ਹੈ, ਬੜੀ ਪੁਰਾਣੀ ਮੈਲ ਹੈ। ਤੇ ਪੁਰਾਣੀ ਮੈਲ ਖਿੱਚ ਖਿੱਚ ਕੇ ਆਪਣੇ ਵੱਲ ਲੈ ਕੇ ਜਾਂਦੀ ਹੈ, ਮਨੁੱਖ ਭਾਵੇਂ ਕਿੰਨਾ ਸੋਚਦਾ ਰਹੇ ਉਹ ਫਿਰ ਉਹਨੂੰ ਉਧਰ ਨੂੰ ਧੋ ਕੇ ਲੈ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਖੰਦਲੀ ਧੋਤੀ ਉਜਲੀ ਨਾ ਥੀਐ, ਜੇ ਸੋ ਧੋਵਣ ਪਾਹੋ। ਇਹ ਮਨ ਇਸ ਤਰ੍ਹਾਂ ਦਾ ਹੋ ਚੁੱਕਾ ਜਿਵੇਂ ਕੋਹਲੂ ਦੀ ਲੀਰ ਹੁੰਦੀ ਹੈ, ਜਿਹਦੇ ਨਾਲ ਉਹਨੂੰ ਕੋਹਲੂ ਵਾਲੇ ਪੂੰਝਦੇ ਰਹਿੰਦੇ ਨੇ ਤੇ ਉਹ ਕਾਲੀ ਸ਼ਾਹ ਹੋ ਜਾਂਦੀ ਹੈ। ਇਸ ਕਰਕੇ ਇਹ ਕਿਲਵਿਖ ਕੱਟੇ, ਗੁਰੂ ਅਮਰਦਾਸ ਜੀ ਕਹਿੰਦੇ ਨੇ ਆਨੰਦ ਤਾਂ ਜਾਣਿਆ ਜਾਏਗਾ ਪਹਿਲਾਂ ਅੰਦਰੋਂ ਜਿਹੜਾ ਗੰਧ ਹੈ, ਜਿਹੜਾ ਦਿਸਣ ਵਿੱਚ ਨਹੀਂ ਆਉਂਦਾ, ਉਹ ਜਿੰਨਾ ਚਿਰ ਅੰਦਰੋਂ ਨਾ ਨਿਕਲਿਆ ਉਹਨੇ ਆਨੰਦ ਨੂੰ ਦੱਬਿਆ ਹੋਇਆ ਅੰਦਰ, ਜਿਵੇਂ ਕਿਸੇ ਖੂਹ ਵਿੱਚ ਮਿੱਟੀ ਪੈ ਜਾਏ ਤੇ ਪਾਣੀ ਥੱਲੇ ਰਹਿ ਜਾਏ, ਉੱਤੇ ਕੂੜਾ ਪਿਆ ਹੋਵੇ। ਇਹ ਜਿੰਨੀ ਧਰਮ ਦੀ ਸਾਧਨਾ ਹੈ, ਇਹਦਾ ਕੀ ਅਰਥ ਹੈ ਕਿ ਆਪਣੇ ਮਨ ਦੇ ਵਿੱਚ ਪਏ ਹੋਈ ਗਲਤ ਫਹਿਮੀ ਨੂੰ ਬਾਹਰ ਕੱਢਣਾ, ਤਾਂ ਕਿ ਸਾਡਾ ਅੰਦਰਲਾ ਅਸਲੀ ਸਰੂਪ ਜਿਹੜਾ ਹੈ ਉਹ ਪ੍ਰਗਟ ਹੋ ਸਕੇ। ਇਹ ਸਾਡਾ ਅਸਲੀ ਰੂਪ ਨਹੀਂ ਹੈ, ਅਸਲੀ ਰੂਪ ਤੇ ਦੱਬਿਆ ਗਿਆ ਸਾਡਾ ਥੱਲੇ, ਜਿਵੇਂ ਦਾ ਰੱਬ ਨੇ ਸਾਨੂੰ ਬਣਾਇਆ ਸੀ ਸਾਡਾ ਉਹ ਰੂਪ ਨਹੀਂ ਰਿਹਾ, ਉਹਦੇ ਉੱਤੇ ਕਈ ਕੁਝ ਅਸੀਂ ਪਾਲਿਸ਼ ਕਰ ਦਿੱਤੀ ਹੈ, ਲਿੰਬ ਪੋਜ ਦਿੱਤਾ ਹੈ, ਉਹਦੇ ਉੱਤੇ ਬਹੁਤ ਕੁਝ ਲੱਦ ਦਿੱਤਾ ਹੈ। ਇਹ ਧਰਮ ਦੀ ਸਾਧਨਾ ਇਹ ਦੱਸਦੀ ਵੀ ਸਹਿਜੇ ਸਹਿਜੇ ਉਹਨੂੰ ਲਾ, ਹੋਰ ਨਾ ਚੜਾ ਉਹਦੇ ਉੱਤੇ। ਇਸ ਲਈ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਤੌਰ ਤਰੀਕੇ ਦੱਸੇ ਕਿ ਤੇਰੇ ਮਨ ਦੇ ਅੰਦਰ ਪਈ ਹੋਈ ਮੈਲ ਵਧੇ ਨਾ, ਮੈਲ ਘਟੇ। ਮਨ ਮੈਲਾ, ਸਭ ਕੁਝ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜਿੰਨਾ ਜਿੰਨਾ ਸਾਧਨਾ ਨਾਲ ਮਨ ਮੈਲਾ ਹੁੰਦਾ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਉਹ ਕਰਮ ਕਰ ਜਿਹਦੇ ਨਾਲ ਮਨ ਮੈਲਾ ਨਾ ਹੋਵੇ। ਹਰ ਕੀਰਤਨ ਮੈਂ ਇਹ ਮਨ ਜਾਗੈ, ਗੁਰੂ ਸਾਹਿਬ ਨੇ ਤੇ ਤਿੰਨ ਚਾਰ ਤਰੀਕੇ ਦੱਸ ਦਿੱਤੇ ਤੂੰ ਕੀ ਕਰਨਾ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਵੀ ਗੁਰਬਾਣੀ ਦੀ ਕਥਾ ਸੁਣਾਓ,
ਇਹਨਾਂ ਵਿੱਚ ਕਹਿਣਾ ਵੀ ਕੀ ਕਰਨਾ ਚਾਹੀਦਾ ਹੈ। ਗੁਰਬਾਣੀ ਦੀ ਕਥਾ ਨੂੰ ਅਸੀਂ ਇਹ ਸਮਝਦੇ ਹਾਂ ਵੀ ਇਹ ਬਿਲਕੁਲ ਇਹਦੇ ਵਿੱਚ ਬੰਦੇ ਨੂੰ ਕਿਆ ਕੁਝ ਨਹੀਂ ਜਾਂਦਾ। ਇਹਦੇ ਵਿੱਚ ਵੀ ਸਤਿਗੁਰਾਂ ਨੇ ਕੁਝ ਤਰੀਕੇ ਦੱਸੇ ਨੇ ਜਿਨ੍ਹਾਂ ਤਰੀਕਿਆਂ ਦੇ ਰਾਹੀਂ ਬੰਦੇ ਦੇ ਜੀਵਨ ਨੂੰ ਰਾਹ ਮਿਲਦਾ ਹੈ। ਚਾਰ ਗੱਲਾਂ ਹਜ਼ੂਰ ਨੇ ਦੱਸੀਆਂ। ਉਹ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਖਾਣ ਪੀਣ ਤੂੰ ਇਸ ਤਰ੍ਹਾਂ ਦਾ ਕਰ ਜਿਹਦੇ ਨਾਲ ਤੇਰਾ ਸਰੀਰ ਤੰਦਰੁਸਤ ਰਹੇ, ਉਹਦੇ ਵਿੱਚ ਵਿਕਾਰ ਪੈਦਾ ਨਾ ਹੋਣ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਹੁਣ ਇਹ ਤੇ ਬਾਹਰਲੀ ਜਾਂਚ ਦੱਸੀ ਗਈ ਹੈ, ਇਹਦੇ ਵਿੱਚ ਅਧਿਆਤਮਵਾਦ ਕੋਈ ਨਹੀਂ। ਇਹ ਸਰੀਰਕ ਤੌਰ ਤੇ ਜ਼ਿੰਦਗੀ ਜਿਉਣ ਵਾਸਤੇ ਰਾਹ ਦੱਸਿਆ ਗੁਰੂ ਨਾਨਕ ਸਾਹਿਬ ਨੇ, ਇਹ ਪਰਹੇਜ਼ ਦੱਸੇ ਨੇ ਨਾਮ ਜਪਣ ਦੇ। ਨਾਮ ਤੇ ਕੇਵਲ ਦਵਾਈ ਹੈ, ਤੇ ਇਕੱਲੀ ਦਵਾਈ ਕੋਈ ਖਾਈ ਜਾਏ ਉਹਦੇ ਨਾਲ ਸ਼ੂਗਰ ਬੰਦ ਕੀਤੀ ਡਾਕਟਰ ਨੇ, ਉਹਦੇ ਤੋਂ ਵੀ ਵੱਧ ਖਾਈ ਜਾਏ ਮਨੁੱਖ, ਤੇ ਉਹ ਦਵਾਈ ਕੀ ਕਰੇਗੀ ਉਹਦੇ ਜੀਵਨ ਦੇ ਵਿੱਚ। ਇਸ ਲਈ ਧਰਮ ਕੁਝ ਨਹੀਂ ਕਰਦਾ ਲੋਕਾਂ ਦਾ। ਕਦੋਂ ਜਦੋਂ ਲੋਕ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਸਭ ਕੁਝ ਕਰਦੇ, ਪਰ ਉਹ ਨਹੀਂ ਕਰਦੇ ਜੋ ਕੁਝ ਗੁਰੂ ਨੇ ਕੰਮ ਕਰਨ ਲਈ ਕਿਹਾ ਹੈ। ਇਹਦੇ ਵਿੱਚ ਖਿਆਲ ਰੱਖਣਾ, ਇੱਕ ਗੁਰੂ ਕਾ ਸ਼ਬਦ ਹੈ, ਇੱਕ ਗੁਰੂ ਕਾ ਬਚਨ ਹੈ। ਗੁਰੂ ਕਾ ਸ਼ਬਦ ਔਰ ਗੁਰੂ ਕਾ ਬਚਨ, ਗੁਰੂ ਕੇ ਬਚਨ ਦੇ ਰਾਹੀਂ ਹੀ ਗੁਰੂ ਕਾ ਸ਼ਬਦ ਕਮਾਇਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਸ ਵਕਤ ਦੇ ਇੱਕ ਲਾਚਾਰ ਵਿਅਕਤੀ ਨੂੰ ਬਚਨ ਦਿੱਤਾ, ਸ਼ਬਦ ਨਹੀਂ ਦਿੱਤਾ। ਧਿਆਨ ਦੇਣਾ, ਤੁਸੀਂ ਇਤਿਹਾਸ ਵਿੱਚ ਸੁਣਿਆ ਹੋਵੇਗਾ, ਬਚਨ ਦਿੱਤਾ ਸ਼ਬਦ ਨਹੀਂ ਦਿੱਤਾ। ਸ਼ਬਦ ਦਾ ਮਤਲਬ ਹੁੰਦਾ ਇਹ ਜਪ, ਵਚਨ ਦਾ ਮਤਲਬ ਹੁੰਦਾ ਇਹ ਕਰ। ਬੜਾ ਲਾਚਾਰ ਸੀ, ਬੜਾ ਦੁਖੀ ਸੀ, ਸਤਿਗੁਰਾਂ ਤੇ ਚਰਨਾਂ ਤੇ ਢਹਿ ਪਿਆ। ਗੱਲ ਸੁਣੀ, ਸਮਝ ਆ ਗਈ, ਸਤਿਗੁਰਾਂ ਨੇ ਕਿਰਪਾ ਕੀਤੀ। ਪਰ ਉਹਨੇ ਇੱਕ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜਿਵੇਂ ਸਵੇਰ ਦੀ ਵਿਚਾਰ ਵਿੱਚ ਸੀ ਕਿ ਬੰਦੇ ਦਾ ਮਨ ਜਦੋਂ ਕਮਜ਼ੋਰ ਹੋਵੇ ਉਦੋਂ ਧਰਮ ਵੀ ਨਹੀਂ ਕਮਾ ਸਕਦਾ। ਉਹਨੇ ਬੇਨਤੀ ਕੀਤੀ, ਕਹਿਣ ਲੱਗਾ ਸਤਿਗੁਰੂ ਦਿਲ ਮੇਰਾ ਕਰਦਾ ਜਿਵੇਂ ਤੁਸੀਂ ਕਹਿੰਦੇ ਹੋ, ਮੈਂ ਕਰਨਾ ਚਾਹੁੰਦਾ ਪਰ ਕੀ ਕਰਾਂ, ਪੁਰਾਣੀਆਂ ਆਦਤਾਂ ਇੰਨੀਆਂ ਗੰਭੀਰ ਨੇ ਉਹ ਛੁੱਟਣ ਵਾਲੀਆਂ ਨਹੀਂ ਹਨ, ਤੇ ਮੈਨੂੰ ਕੋਈ ਰਸਤਾ ਦੱਸੋ, ਕੋਈ ਨਾਮ ਦੱਸੋ ਕਿਵੇਂ ਜਪੀਏ। ਹੁਣ ਅੱਜ ਕੱਲ ਦਾ ਕੋਈ ਇਸ ਤਰ੍ਹਾਂ ਦਾ ਸਾਧ ਗੁਰੂ ਹੁੰਦਾ ਤੇ ਉਹ ਕਹਿੰਦਾ ਤੇਰੀ 5-7 ਦਿਨਾਂ ਵਿੱਚ ਸਮਾਧੀ ਲਵਾ ਦਿੰਦੇ ਆ। ਕਹਿਣ ਲੱਗੇ ਨਹੀਂ, ਰੋਗ ਵੈਦ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਸਿਆਣਾ ਵੈਦ ਉਹ ਹੁੰਦਾ ਜਿਹੜਾ ਬੰਦੇ ਦਾ ਰੋਗ ਵੀ ਬੁੱਝੇ ਤੇ ਇਹ ਵੀ ਵੇਖੇ ਉਹਨੂੰ ਦਵਾਈ ਕਿਹੜੀ ਲੱਗਦੀ ਹੈ। ਤੂੰ ਹੁਣ ਕੀ ਕਰ ਸਕਣਾ, ਅਜੇ ਤੂੰ ਸ਼ਬਦ ਕਮਾਉਣ ਜੋਗਾ ਨਹੀਂ, ਅਜੇ ਤੂੰ ਵਚਨ ਕਮਾਉਣ ਜੋਗਾ। ਵਚਨ ਕੀ ਹੈ? ਗੁਰੂ ਨਾਨਕ ਸਾਹਿਬ ਨੇ 3 ਵਚਨ ਦਿੱਤੇ। ਕਹਿਣ ਲੱਗੇ ਗਰੀਬ ਮਾਰ ਨਹੀਂ ਕਰਨੀ, ਝੂਠ ਨਹੀਂ ਬੋਲਣਾ ਤੇ ਲੂਣ ਖਾ ਕੇ ਆਰਾਮ ਨਹੀਂ ਕਰਨਾ। ਇਹ ਚੋਰ ਸੀ, ਚੋਰੀ ਕਰਦਾ ਸੀ। ਕਹਿਣ ਲੱਗਾ ਮਹਾਰਾਜ ਚੋਰੀ ਕਰ ਲਵਾਂ, ਹਾਲਾਂਕਿ ਗੁਰੂ ਇਜਾਜ਼ਤ ਨਹੀਂ ਦਿੰਦਾ ਚੋਰੀ ਕਰਨ ਦੀ, ਚੋਰੀ ਕਰਨ। ਕਹਿਣ ਲੱਗੇ ਕਰ ਲਈ ਚੋਰੀ, ਕੋਈ ਗੱਲ ਨਹੀਂ, ਪਰ ਇਹ 3 ਗੱਲਾਂ ਯਾਦ ਰੱਖੀ। ਇਹਦੇ ਵਿੱਚ ਗੁਰੂ ਦਾ ਭੇਦ ਹੁੰਦਾ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਦੀ ਇਜਾਜ਼ਤ ਕਦੀ ਨਹੀਂ ਦਿੰਦੇ, ਚੋਰ ਕੀ ਆਮਾ ਭਰੇ ਨਾ ਕੋਈ। ਇਹ ਕਹਿਣ ਲੱਗਾ ਚੋਰੀ ਕਰ ਸਕਣਾ, ਸਤਿਗੁਰੂ ਚੁੱਪ ਜਿਹਾ ਕਰ ਗਏ, ਨਾ ਹਾਂ ਕੀਤੀ ਨਾ ਕੀਤੀ, ਚੱਲ ਦੇਖ ਲਈ ਜਿਵੇਂ ਤੂੰ ਕਰਨਾ। ਪਰ ਇਹ 3 ਵਚਨ ਯਾਦ ਰੱਖੀ, ਇਹ ਗੁਰੂ ਦੀ ਕਲਾ ਸੀ, ਇਹ ਗੁਰੂ ਦਾ ਵਚਨ ਸੀ ਜਿਹਦੇ ਰਾਹੀਂ ਉਹਨੂੰ ਬੰਨ ਦਿੱਤਾ ਗਿਆ, ਉਹ ਚੋਰੀ ਕਰ ਹੀ ਨਹੀਂ ਸੀ ਸਕਦਾ। 3 ਵਚਨ ਦੇ ਦਿੱਤੇ, ਸਤਿਗੁਰੂ ਚਲੇ ਗਏ। ਕੁਝ ਸਮਾਂ ਤਾਂ ਇਹਨੇ ਗੁਰੂ ਕੀ ਸੰਗਤ ਦਾ ਅਸਰ ਰਿਹਾ। ਇਹ ਮਤ ਡੋਲਣਾ ਵੀ ਹੁਣ ਸਾਡਾ ਗੁਰੂ ਪੂਰਾ ਨਹੀਂ, ਉਦੋਂ 10 ਗੁਰੂ ਸਰੀਰ ਕਰਕੇ ਸਨ, ਇਹ ਉਦੋਂ ਵੀ ਇਸ ਤਰ੍ਹਾਂ ਵਾਪਰਦਾ ਸੀ। ਥੋੜੇ ਦਿਨ ਸੰਗਤ ਦਾ ਪ੍ਰਭਾਵ ਰਹਿਣ ਤੋਂ ਬਾਅਦ ਜੇ ਬੰਦਾ ਸੰਗਤ ਕਰਨੀ ਛੱਡਦਾ ਜਿਵੇਂ ਅੱਜ ਵਰਤਦਾ, ਉਦੋਂ ਵੀ ਇਸ ਤਰ੍ਹਾਂ ਵਰਤਦਾ ਸੀ। ਗੁਰੂ ਦੇ ਜਾਣ ਤੋਂ ਬਾਅਦ ਸਿੱਧਕ ਘਟਦਾ ਸੀ, ਇਸ ਲਈ ਸਤਿਗੁਰਾਂ ਨੇ ਇੱਕ ਪ੍ਰਬੰਧ ਕਰ ਦਿੱਤਾ। ਕਹਿਣ ਲੱਗੇ ਸਿੱਖਾ ਇਹ ਉਲਾਮਾ ਕਦੀ ਨਾ ਦਏਗਾ ਵੀ ਮੇਰਾ ਗੁਰੂ ਨਹੀਂ ਮੈਨੂੰ ਮਿਲਿਆ, ਤੂੰ ਜਿੱਥੇ ਰਹਿੰਦਾ ਤੇਰਾ ਗੁਰੂ ਤੇਰੇ ਕੋਲ ਹੀ ਰਹੇ ਕਰੇਗਾ। ਕਦੀ ਇਹ ਤੁਕ ਲਿਖੀ ਸੀ ਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਪਤਾ ਨੀ ਕਿੰਨੀ ਕੁ ਲੰਮੀ ਸੋਚ ਵਿੱਚ ਇਹ ਸ਼ਬਦ ਕਹੇ ਹੋਣਗੇ, ਤੇ ਕਈ ਵਾਰੀ ਸਿੱਖ ਉਲਾਮਾ ਦੇਣ ਦਿੰਦਾ ਸੀ ਮਹਾਰਾਜ ਤੁਸੀਂ ਤੇ ਮੱਕੇ ਵੱਲ ਚਲੇ ਗਏ, ਮੈਂ ਤੇ ਜਗਨਨਾਥ ਵਿੱਚ ਸੀ, ਹੁਣ ਕਿੰਨਾ ਚਿਰ ਮਿਲੇ ਨਹੀਂ, ਇਸ ਕਰਕੇ मेरी संगत घट गई इस करके मैं डोल गया। यह सवाल गुरु नानक साहब तो गुरु गोबिंद सिंह तक गुरु के मन विच रहा वार वार भी इहदा हल किवें करिए। जिहड़े मेरे सिख यह कहिंदे ने ਇਹ ਕੱਲ ਨੂੰ ਇਹ ਵੀ ਕਹਿਣਗੇ ਵੀ ਗੁਰੂ ਤੇ ਅੰਮ੍ਰਿਤਸਰ ਵਿੱਚ ਸੀ, ਅਸੀਂ ਕੈਨੇਡਾ ਵਿੱਚ ਸਾਂ, ਕਿਵੇਂ ਸਿੱਖ ਰਹਿੰਦੇ? ਅਸੀਂ ਭਾਰਤ ਵਿੱਚ ਸਾਂ, ਗੁਰੂ ਇੰਗਲੈਂਡ ਵਿੱਚ ਸੀ, ਕਿਵੇਂ ਅਸੀਂ ਸਿੱਖ ਰਹਿੰਦੇ? ਤੇ ਸਤਿਗੁਰਾਂ ਨੇ ਇਹਦਾ ਹੱਲ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਗੱਲ ਕਹਿ ਦਿੱਤੀ, ਸਿੱਖਾ ਤੂੰ ਮੂੰਹ ਭਾਵੇਂ ਫੇਰ ਜਾ ਪਰ ਗੁਰੂ ਉੱਥੇ ਹੀ ਹੋਵੇਗਾ ਜਿੱਥੇ ਤੂੰ ਹੋਵੇਂਗਾ, ਜਿੱਥੇ ਮਰਜ਼ੀ ਚਲਾ ਜਾਏ, ਜਿਹੜੇ ਮਰਜ਼ੀ ਦੇਸ਼ ਵਿੱਚ ਚਲਾ ਜਾਏ, ਮੈਂ ਉੱਥੇ ਹੀ ਹੋਵਾਂਗਾ। ਹਾਂ, ਮੇਰੇ ਕੱਪੜੇ ਬਦਲ ਜਾਣਗੇ, ਮੇਰਾ ਸਰੀਰ ਬਦਲ ਜਾਏਗਾ, ਪਰ ਇਹ ਉਲਾਮਾ ਤੂੰ ਨਹੀਂ ਦੇ ਸਕੇਗਾ ਵੀ ਮੇਰਾ ਗੁਰੂ ਮੈਨੂੰ ਮਿਲਿਆ ਨਹੀਂ। ਤੂੰ ਮਿਲ ਸਕਣਾ ਹੈ, ਆਪ ਦੌੜ ਜਾਏ ਵੱਖਰੀ ਗੱਲ ਏ, ਮੈਂ ਤੈਨੂੰ ਰਾਹ ਨਹੀਂ ਦਿਆਂਗਾ ਦੌੜਨ ਦਾ। ਇਸ ਲਈ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੂੰ ਜਿੱਥੇ ਜਾਏਗਾ ਅੱਗੇ ਖੜਾ ਹੋਵੇਗਾ, ਤੈਨੂੰ ਲੈਣ ਵਾਸਤੇ ਬਾਹਾਂ ਉਲਾਰ ਕੇ ਖੜਾ ਹੋਏਗਾ, ਪਰ ਤੇਰੇ ਵਿੱਚ ਹਿੰਮਤ ਹੋਵੇ ਗੁਰੂ ਦੀ ਗਲਵਕੜੀ ਵਿੱਚ ਜਾਣ ਦੀ, ਤੇਰੇ ਅੰਦਰ ਇਹ ਤਾਕਤ ਚਾਹੀਦੀ ਹੈ ਕਿ ਤੂੰ ਆਪਣੇ ਗੁਰੂ ਨੂੰ ਆਪਣਾ ਆਪ ਸੌਂਪ ਸਕੇ। ਇਸ ਲਈ ਜਦੋਂ ਤਿੰਨ ਵਚਨ ਦੇ ਦਿੱਤੇ ਤੇ ਇਹ ਜਿਹੜਾ ਭੂਮੀਆਂ ਸੀ, ਥੋੜੇ ਚਿਰ ਬਾਅਦ ਗੁਰੂ ਸਾਹਿਬ ਚਲੇ ਗਏ ਅੰਦਰ ਲਹਿਰ ਮਾਰੀ ਚੋਰੀ ਕਰਨ ਦੀ, ਕਿਉਂਕਿ ਪੁਰਾਣੇ ਰਾਹ ਨੇ ਮੰਨਦੇ, ਉਹ ਅੰਦਰੋਂ ਫਿਰ ਉਸ ਰਸ ਨੂੰ ਭਾਲਦੇ ਨੇ। ਤੇ ਬੇਨਤੀ ਕਰਾਂ, ਜਿੰਨਾ ਚਿਰ ਧਰਮ ਦਾ ਰਸ ਨਾ ਮਿਲੇਗਾ ਮਨੁੱਖ ਦੇ ਡੋਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਖਿਆਲ ਵਿੱਚ ਰੱਖਣਾ ਕਿ ਗੁਰੂ ਕਿਰਪਾ ਕਰੇ ਕੁਝ ਨਾ ਕੁਝ ਸਹਾਰਾ ਮਿਲ ਜਾਏ ਇਸ ਪਾਸਿਓਂ। ਜਿੰਨਾ ਚਿਰ ਨਾ ਮਿਲਿਆ ਖਤਰੇ ਦੀ ਘੰਟੀ ਸਿਰ ਤੇ ਖੜੀ ਹੈ, ਮਨੁੱਖ ਕਦੀ ਵੀ ਬੇਸਿਦਕੀ ਵਿੱਚ ਜਾ ਸਕਦਾ, ਡੋਲ ਸਕਦਾ। ਇਸ ਲਈ ਡੋਲ ਗਿਆ, ਕਹਿਣ ਲੱਗਾ ਚੋਰੀ ਕਰਨ ਵਾਸਤੇ ਤੁਰਨਾ, ਤੁਰ ਪਿਆ। ਚੋਰੀ ਤੋਂ ਤਾਂ ਗੁਰੂ ਨੇ ਨਹੀਂ ਰੋਕਿਆ, ਪਰ ਤਿੰਨ ਵਚਨ ਉਹਦੇ ਯਾਦ ਨੇ, ਗਰੀਬ ਮਾਰ ਨਹੀਂ ਕਰਨੀ। ਸਿੱਧਾ ਰਾਜੇ ਦੇ ਮਹਿਲ ਦੇ ਅੱਗੇ ਚਲਾ ਗਿਆ, ਅੱਗੇ ਦਰਬਾਨ ਖੜਾ ਸੀ, ਉਹਨੇ ਪੁੱਛਿਆ ਕੌਣ ਹੈ? ਦੂਸਰਾ ਵਚਨ ਵੀ ਯਾਦ ਸੀ, ਝੂਠ ਨਹੀਂ ਬੋਲਣਾ, ਸੱਚ ਬੋਲਿਆ। ਕਹਿਣ ਲੱਗਾ ਮੈਂ ਚੋਰ ਹਾਂ। ਪਰ ਇਹਦਾ ਉਲਟ ਅਸਰ ਹੋਇਆ ਉਸ ਦਰਬਾਨ ਦੇ ਉੱਤੇ, ਪਹਿਰੇਦਾਰ ਦੇ, ਉਹਨੇ ਸੋਚਿਆ ਵੀ ਚੋਰ ਕਦੀ ਥੋੜੀ ਕਹਿੰਦੇ ਨੇ ਮੈਂ ਚੋਰ ਹਾਂ, ਇਹ ਤਾਂ ਕੋਈ ਰਿਸ਼ਤੇਦਾਰ ਹੈ, ਬਾਦਸ਼ਾਹ ਦਾ ਮਿਲਣ ਵਾਸਤੇ ਆਇਆ, ਮਖੌਲ ਕਰ ਰਿਹਾ। ਉਹ ਕਹਿੰਦਾ ਜੀ ਤੁਸੀਂ ਅੱਗੇ ਚਲੇ ਜਾਓ, ਚੋਰ ਕਿੱਥੇ ਲੱਗਦੇ ਹੋ, ਏਡੇ ਵਧੀਆ ਵਸਤਰ ਪਾਏ ਹੋਏ ਨੇ। ਅੰਦਰ ਗਿਆ, ਇਹਨੇ ਚੋਰੀ ਕਰ ਲਈ ਸਭ ਕੁਝ, ਗਹਿਣੇ ਆਦਿਕ ਲੁੱਟ ਲਿਆ। ਤੇ ਜਦੋਂ ਤੁਰਨ ਲੱਗਾ, ਇੱਕ ਬਰਤਨ ਦੇ ਵਿੱਚ ਕਿਤੇ ਨਮਕ ਪਿਆ ਸੀ, ਕਿਉਂਕਿ ਉਹ ਗੁਰੂ ਦਾ ਵਚਨ ਸੀ, ਉਹਨੇ ਪਕੜ ਲੈਣਾ ਸੀ ਇਹਨੂੰ। ਇਹ ਬੜਾ ਸਮਰੱਥ ਗੁਰੂ ਹੈ, ਜਿਹੜਾ ਇੱਕ ਵਾਰੀ ਇਹਦੇ ਕੋਲੋਂ ਦੀ ਲੰਘ ਗਿਆ ਨਾ, ਦੇਖ ਕੇ ਲੰਘਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ, ਇਹ ਫਿਰ ਪਿੱਛਾ ਕਰਦਾ ਹੈ, ਇਹ ਛੱਡਦਾ ਨਹੀਂ, ਉਹਦੀ ਪਕੜ ਰੱਖਦਾ ਹੈ। ਜਿਹੜਾ ਮਨੁੱਖ ਇਹਦੇ ਕੋਲੋਂ ਇੱਕ ਵਾਰੀ ਅਰਦਾਸ ਕਰ ਗਿਆ, ਇੱਕ ਵਾਰੀ ਵੀ ਕਹਿ ਗਿਆ ਕਿ ਸਤਿਗੁਰੂ ਮੈਨੂੰ ਬਖਸ਼ ਦੇਣਾ, ਬਖਸ਼ੇਗਾ ਜ਼ਰੂਰ, ਸਮਾਂ ਲੱਗ ਸਕਦਾ ਹੈ, ਦਹਾਕੇ ਲੱਗ ਸਕਦੇ ਨੇ, ਸਦੀਆਂ ਲੱਗ ਸਕਦੀਆਂ ਨੇ, ਜਨਮ ਲੱਗ ਸਕਦੇ ਨੇ, ਪਰ ਖਾਲੀ ਨਹੀਂ ਜਾਣਦਾ ਹੈਗਾ। ਗੁਰੂ ਨੇ ਘੇਰ ਲਿਆ ਮੋੜ ਦੇ ਉੱਤੇ ਆ ਕੇ, ਕਿਹਾ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ, ਕਲਾ ਵਰਤਾਈ ਗੁਰੂ ਜੀ ਨੇ। ਉਹ ਕਲਾ ਕੀ ਸੀ? ਇਹਨੇ ਲੂਣ ਮੂੰਹ ਵਿੱਚ ਪਾ ਲਿਆ, ਤੇ ਗੁਰੂ ਦਾ ਬਚਨ ਮੂੰਹ ਵਿੱਚ ਜਦੋਂ ਨਮਕ ਪਾਇਆ, ਉਸੇ ਵੇਲੇ ਯਾਦ ਆ ਗਿਆ ਨਮਕ ਖਾ ਕੇ ਹਰਾਮ ਨਹੀਂ ਕਰਨਾ ਕਿਸੇ ਦਾ। ਫਿਰ ਨਮਕ ਖਾ ਲਿਆ, ਹੁਣ ਇਹਦੀ ਚੋਰੀ ਕਿਵੇਂ ਕਰਾਂ? ਉੱਥੇ ਸਭ ਕੁਝ ਰੱਖਿਆ, ਚਲਾ ਗਿਆ। ਸਵੇਰੇ ਖੋਜ ਹੋਈ, ਰਾਜੇ ਨੇ ਪੁੱਛਿਆ ਚੋਰ ਕੌਣ ਹੈ? ਇਹ ਜਾ ਕੇ ਇਹਨੇ ਸਾਰਾ ਕੁਝ ਦੱਸ ਦਿੱਤਾ। ਉਹ ਰਾਜਾ ਵੀ ਹੈਰਾਨ ਹੋ ਗਿਆ, ਕਹਿਣ ਲੱਗਾ ਉਸ ਗੁਰੂ ਕੋਲ ਮੈਨੂੰ ਵੀ ਲੈ ਕੇ ਜਾ। ਫਿਰ ਇਹ ਸਮੇਤ ਰਾਜੇ ਗੁਰੂ ਸਾਹਿਬ ਕੋਲ ਆਇਆ, ਤੇ ਸਤਿਗੁਰਾਂ ਨੇ ਫਿਰ ਸ਼ਬਦ ਨਾਲ ਜੋੜਿਆ। ਸ਼ਬਦ ਦਾ ਅਰਥ ਸ਼ਬਦ ਦੀ ਕਮਾਈ ਕਰਨੀ, ਇਸ ਲਈ ਵਚਨ ਮਰਿਆਦਾ ਹੈ। ਮਰਿਆਦਾ ਤੋਂ ਬਿਨਾਂ ਸ਼ਬਦ ਕਿਵੇਂ ਕਮਾਵਾਂਗੇ? ਇਹ ਕਿਵੇਂ ਹੋ ਸਕਦਾ ਹੈ? ਮਰਿਆਦਾ ਤੇ ਰਸਤਾ ਹੈ ਸ਼ਬਦ ਨੂੰ ਕਮਾਉਣ ਦਾ, ਉਹਦੇ ਰਾਹੀਂ ਕਮਾਈ ਜਾਏਗੀ, ਉਹ ਬਾਹਰਲਾ ਹਿੱਸਾ ਧਰਮ ਦਾ। ਇਸ ਲਈ ਬਾਬਾ ਜੀ ਨੇ ਕਿਹਾ, ਦੱਸਿਆ ਬਾਣੀ ਦੇ ਵਿੱਚ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਫਿਰ ਸਤਿਗੁਰਾਂ ਨੇ ਕਿਹਾ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪਹਿਨਦਾ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਇਸ ਤਰ੍ਹਾਂ ਦਾ ਲਿਬਾਸ ਨਾ ਪਾ, ਜਿਹਦੇ ਨਾਲ ਸਰੀਰ ਪੀੜਿਆ ਜਾਏ ਤੇ ਜਿਹਨੂੰ ਵੇਖ ਕੇ ਵਿਕਾਰ ਪੈਦਾ ਹੋਣ। ਇਹ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ। ਕਿਤੇ ਅਸੀਂ ਇਸ ਭੁਲੇਖੇ ਵਿੱਚ ਰਹੀਏ, ਚਲੋ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦੀ ਗੱਲ ਕਰਦੇ ਨੇ, ਆਪਾਂ ਗੁਰੂ ਨਾਨਕ ਦੇ ਸਿੱਖ ਬਣ ਜਾਂਦੇ, ਉਹਦੇ ਤੋਂ ਵੀ ਸਖ਼ਤ ਜੇ ਗੁਰੂ ਨਾਨਕ ਸਾਹਿਬ, ਜੇ ਵਿਚਾਰ ਖੋਲ੍ਹ ਕੇ ਕੀਤੀ ਜਾਏ ਨਾ। ਇਹ ਮਤ ਭੁਲੇਖੇ ਵਿੱਚ ਰਹਿਣਾ, ਚਲੋ ਦਸ ਗੁਰੂ ਨੇ, ਇਹ ਬੜਾ ਵਧੀਆ ਤਰੀਕਾ ਮਿਲ ਗਿਆ ਸਾਨੂੰ, ਦਸਾਂ ਵਿੱਚੋਂ ਇੱਕ ਗੁਰੂ ਬਣਾ ਲਵਾਂਗੇ ਜਿਹੜਾ ਸਾਨੂੰ ਮਾਫਕ ਆਏਗਾ, ਪਰ ਨਹੀਂ। ਇਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੋਂ ਜਿਹੜੇ ਜਿੰਨਾ ਵੀ ਕੁਝ ਹੈ ਸਾਰਾ ਇੱਕੋ ਹੀ ਹੈ, ਉਹਦੇ ਵਿੱਚ ਫਰਕ ਨਹੀਂ ਪਾਇਆ ਜਾ ਸਕਦਾ। ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨਹੂੰ ਪਹਿਚਾਨਾ। ਇਸ ਲਈ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਜਿਸ ਵਕਤ ਭਾਈ ਮਰਦਾਨਾ ਜੀ ਨੇ ਪੁੱਛਿਆ ਸੀ, ਮਹਾਰਾਜ ਸਿੱਖੀ ਦਾ ਰਾਜ ਕੀ ਏ, ਨਾਲ ਤੁਰਦੇ ਸਨ ਤੇ ਤਿੰਨ ਬਚਨ ਕਹੇ। ਕਹਿਣ ਲੱਗੇ ਮਰਦਾਨਿਆਂ, ਤਿੰਨ ਬਚਨ ਪਾਲਣੀ ਸਿੱਖੀ ਨਿਭ ਜਾਏਗੀ, ਤੇਰੀ ਕਰਤਾਰ ਦੇ ਘਰ ਨਾਲ ਬਣ ਆਵੇਗੀ। ਉਹ ਕਿਹੜੇ ਬਚਨ? ਇੱਕ ਤੇ ਅੰਮ੍ਰਿਤ ਵੇਲੇ ਉੱਠਣਾ ਨਾ ਭੁੱਲੀ, ਸਿੱਖੀ ਦਾ ਮੁੱਢ ਮੂਲ ਹੈ। ਦੂਸਰਾ, ਆਏ ਗਏ ਦੀ ਯਥਾ ਯੋਗ ਸੇਵਾ ਕਰੀ, ਇਹ ਦੂਸਰਾ ਮੁੱਢ ਮੂਲ ਹੈ ਸਿੱਖੀ ਦਾ। ਤੇ ਤੀਸਰਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਦੀ ਬੇਅਦਬੀ ਨਾ ਕਰੀ, ਕੇਸਾਂ ਦੀ ਬੇਅਦਬੀ ਨਾ ਕਰੀ। ਇਹ ਗੁਰੂ ਨਾਨਕ ਦੀ ਸਿੱਖੀ ਹੈ। ਜੇ ਆਪਾਂ ਗੁਰੂ ਨਾਨਕ ਦੇ ਸਿੱਖ ਬਣਨਾ, ਤਾਂ ਤਿੰਨ ਉਪਦੇਸ਼ ਇਹ ਗੁਰੂ ਨਾਨਕ ਸਾਹਿਬ ਦੇ ਨੇ, ਇਹ ਉਹਨਾਂ ਦੇ ਬਚਨ ਨੇ। ਸਾਹਿਬ ਨੇ ਕਿਹਾ, ਕਹਿਣ ਲੱਗੇ, ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪਹਿਨਦਾ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਬਾਬਾ, ਹੋਰ ਚੜ੍ਹਨਾ ਖੁਸ਼ੀ ਖੁਆਰ, ਜਿੱਤ ਚੜ੍ਹਿਆ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਚੜ੍ਹਨ ਦਾ ਅਰਥ ਅਸਵਾਰੀ ਦਾ ਰਸ, ਜਿਹਦੇ ਉੱਤੇ ਸਫ਼ਰ ਕਰਨਾ, ਉਹਦਾ ਵੀ ਇੱਕ ਅੰਦਰੂਨੀ ਰਸ ਹੈ, ਜ਼ਰੂਰੀ ਨਹੀਂ ਬਾਹਰਲੇ ਰਸ ਨੇ। ਇਹ ਜਿਹੜੇ ਬਾਹਰਲੇ ਵਿਕਾਰ ਨੇ, ਇਹ ਤਾਂ ਸਮਾਜ ਦੀ ਪਕੜ ਵਿੱਚ ਆ ਜਾਂਦੇ ਨੇ। ਬੰਦਾ ਅਪਰਾਧੀ ਦਿਸ ਪੈਂਦਾ, ਕੇਸ ਚੱਲ ਪੈਂਦਾ ਵੀ ਇਹਨੇ ਪਾਪ ਕਰ ਦਿੱਤਾ। ਕੁਝ ਨਸ਼ੇ ਅੰਦਰ ਦੇ ਨੇ, ਜਿਨ੍ਹਾਂ ਬਾਰੇ ਅਸੀਂ ਬਾਹਰੋਂ ਨਹੀਂ ਵੇਖ ਸਕਦੇ, ਅੰਦਰ ਦੇ ਨਸ਼ੇ, ਅਸਵਾਰੀ ਦਾ ਨਸ਼ਾ, ਅਸਵਾਰੀਆਂ ਦਾ ਨਸ਼ਾ, ਘਰ ਦਾ ਨਸ਼ਾ, ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਅਦ੍ਰਿਸ਼ ਨਸ਼ੇ ਨੇ, ਜਿਹੜਾ ਧਾਰਮਿਕ ਮਨੁੱਖ ਵੀ ਕਰੀ ਜਾਂਦਾ ਹੈ। ਤੇ ਚੌਥੀ ਗੱਲ ਕਹੀ, ਬਾਬਾ, ਹੋਰ ਸੋਣਾ ਖੁਸ਼ੀ ਖੁਆਰ, ਜਿੱਤ ਸੁੱਤਾ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਜ਼ਿਆਦਾ ਸੋਣਾ ਵੀ ਨਹੀਂ ਚਾਹੀਦਾ ਲੋੜ ਤੋਂ ਵੱਧ, ਪਰ ਲੋੜ ਜਿਤਨੀ ਹੋਵੇ ਉਤਨਾ ਜ਼ਰੂਰ ਸੋਣਾ ਚਾਹੀਦਾ। ਵੈਸੇ ਅੱਜ ਕੱਲ ਦਾ ਤੇ ਮਨੁੱਖ ਸੌਂਦਾ ਹੀ ਨਹੀਂ, ਇੰਨਾ ਫਸ ਗਿਆ ਕਾਰੋਬਾਰ ਦੇ ਵਿੱਚ, ਉਹਦੀ ਨੀਂਦ ਹੀ ਪੂਰੀ ਨਹੀਂ ਹੁੰਦੀ ਵਿਚਾਰੇ ਦੀ, ਧਰਮ ਕਦੋਂ ਕਮਾਏਗਾ। ਇੰਨਾ ਘੇਰ ਲਿਆ ਸਾਰੇ ਸਿਸਟਮ ਨੇ ਉਸਨੂੰ, ਵੀ ਉਹਨੂੰ ਆਰਾਮ ਹੀ ਨਹੀਂ ਮਿਲਦਾ ਉਹਦੇ ਸਰੀਰ ਨੂੰ। ਤੇ ਧਰਮ ਕਮਾਉਣ ਵਾਸਤੇ ਵੀ ਥੋੜਾ ਜਿਹਾ ਸਰੀਰ ਨੂੰ ਆਰਾਮ ਮਿਲਣਾ ਚਾਹੀਦਾ, ਤਾਂ ਮਨੁੱਖ ਧਰਮ ਕਮਾਉਂਦਾ ਹੈ। ਇਸ ਲਈ ਇਹ ਕਿਲ ਵਿਖ ਕਿਹੜੇ ਨੇ? ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ, ਉਹਦੇ ਰਸਤੇ ਵਿੱਚ ਦੋ ਚੀਜ਼ਾਂ ਖੜੀਆਂ ਨੇ। ਇੱਕ ਕਿਲ ਵਿਖ ਮਨ ਦੁਆਰਾ ਕੀਤੇ ਗਏ ਪੁਰਾਣੇ ਪਾਪ, ਉਹਨਾਂ ਦੇ ਛੋਟੇ ਛੋਟੇ ਜਿਹੜੇ ਧੱਬੇ ਮਨ ਨੂੰ ਲੱਗੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸਭੇ ਕਾਲਖ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਨ ਨਾ ਹੀ ਜਾਏ। ਇਹਦੇ ਦਾਗ ਜਿਹੜੇ ਨੇ ਬੰਦੇ ਦੀ ਆਤਮਾ ਤੇ ਬੰਦੇ ਦੇ ਮਨ ਤੇ ਲੱਗ ਜਾਂਦੇ ਨੇ, ਤੇ ਇਹ ਦਾਗ ਪ੍ਰਭੂ ਨੂੰ ਦਿਸਦੇ ਨੇ, ਰੱਬ ਨੂੰ ਦਿਸ ਪੈਂਦੇ ਨੇ। ਵੀ ਬਾਹਰੋਂ ਤੇ ਬਿਲਕੁਲ ਸਾਫ ਦਿਸਦਾ ਹੈ, ਅੰਦਰਲੇ ਪਾਸੇ ਧੱਬੇ ਲੱਗੇ ਹੋਏ ਨੇ, ਦਾਗ ਲੱਗੇ ਹੋਏ ਨੇ। ਇਹਨਾਂ ਨੂੰ ਕਿਲ ਵਿਖ ਕਿਹਾ ਹੈ। ਤੇ ਇਹ ਕਿਲ ਵਿਖ ਖਤਮ ਕਿਵੇਂ ਹੁੰਦੇ ਨੇ? ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਇਹ ਤੁਕ ਕੱਲ ਦੇ ਸਮੇਂ ਵਿੱਚ ਰਹਿ ਗਈ ਸੀ, ਮੈਂ ਪੂਰੀ ਕਰਦਿਆਂ। ਦੇ ਅਰਥ ਸਲੋਕ ਸਹਿਸਕ੍ਰਿਤੀ, ਸਾਹਿਬ ਕਹਿਣ ਲੱਗੇ, ਘੋਰ ਦੁਖਿਆਂ, ਅੰਦਰ ਬੜੇ ਦੁੱਖ ਹੋਣ ਜੀਵਨ ਵਿੱਚ, ਘੋਰ ਦੁਖਿਆਂ, ਅਨੇਕ ਹੱਤਿਆਂ, ਬੜੀਆਂ ਹੱਤਿਆਵਾਂ ਕੀਤੀਆਂ ਹੁਣ ਮਨੁੱਖ ਨੇ, ਜਨਮ ਦਾਰਿਦਰੰ, ਜੀਵਨ ਗਰੀਬੀ ਦੇ ਨਾਲ ਦੁੱਖਾਂ ਨਾਲ ਭਰਿਆ ਹੋਵੇ। ਘੋਰ ਦੁਖਿਆਂ, ਅਨੇਕ ਹੱਤਿਆਂ, ਜਨਮ ਦਾਰਿਦਰੰ, ਮਹਾਂ ਬਿਖਿਆਦੰ, ਤੇ ਮਨ ਵਿੱਚ ਇੰਨੇ ਵਿਕਾਰ ਹੋਣ ਵੀ ਬੰਦਾ ਵੇਖ ਕੇ ਤੰਗ ਆ ਜਾਏ ਵੀ ਇਹਨੂੰ ਕਿਵੇਂ ਸੋਧਾਂ ਮੈਂ ਹੁਣ। ਬਈ ਇਹ ਵਿਕਾਰ ਜਿਹੜੇ ਨੇ ਇੱਕ ਪਲ ਵੀ ਅੰਦਰੋਂ ਨਿਕਲਦੇ ਨਹੀਂ। ਇਹ ਚਾਰੇ ਚੀਜ਼ਾਂ ਭਰੀਆਂ ਹੋਣ ਬੰਦੇ ਵਿੱਚ, ਤੇ ਇਹਨਾਂ ਦਾ ਇਲਾਜ ਕੀ ਏ? ਘੋਰ ਦੁਖਿਅੰਗ, ਅਨੇਕ ਹੱਤਿਅੰਗ, ਜਨਮ ਦਾਰਿਦਰੰਗ, ਮਹਾਂ ਬਿਖਿਆਦੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਇਹ ਸਾਰੇ ਮਿਟ ਜਾਂਦੇ ਨੇ ਹੇ ਨਾਨਕ, ਇਹ ਸਾਰੇ ਖਤਮ ਹੋ ਜਾਂਦੇ ਨੇ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਪਾਵਕ ਦਾ ਅਰਥ ਹੈ ਅਗਨੀ, ਕਾਸ਼ਟ ਦਾ ਅਰਥ ਹੈ ਲੱਕੜਾਂ। ਜਿਵੇਂ ਲੱਕੜਾਂ ਦੇ ਬਹੁਤ ਸਾਰੇ ਵੱਡੇ ਢੇਰ ਨੂੰ ਅੱਗ ਸਾੜ ਕੇ ਤਬਾਹ ਕਰ ਦਿੰਦੀ ਏ, ਉਹਨਾਂ ਦਾ ਨਾਸ਼ ਕਰ ਦਿੰਦੀ ਏ, ਪ੍ਰਭੂ ਦੇ ਨਾਮ ਰੂਪੀ ਅਗਨੀ ਜਿਸ ਮਨੁੱਖ ਦੇ ਜੀਵਨ ਵਿੱਚ ਲੱਗ ਜਾਏ ਉਹਦੇ ਸਾਰੇ ਪਾਪਾਂ ਨੂੰ ਤੇ ਦੁੱਖਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਪਰ ਇਹ ਖਿਆਲ ਰੱਖਣਾ ਵੀ ਮਨ ਵਿੱਚ ਜਿਹੜੇ ਪਾਪ ਦੀਆਂ ਲੱਕੜਾਂ ਪਈਆਂ ਨੇ, ਇਹ ਗੁਰੂ ਕੇ ਸ਼ਬਦ ਦੀ ਅੱਗ ਉਹਨਾਂ ਦੇ ਨੇੜੇ ਚਲੀ ਜਾਏ। ਜੇ ਲੱਕੜਾਂ ਵੱਖਰੀਆਂ ਰਹੀਆਂ ਤੇ ਅੱਗ ਕਿਤੇ ਹੋਰ ਬਲਦੀ ਰਹੀ ਫਿਰ ਇਹ ਕੰਮ ਨਹੀਂ ਹੋਏਗਾ, ਤਾਂ ਹੀ ਤੇ ਹੋ ਨਹੀਂ ਰਿਹਾ। ਅਸੀਂ ਲੱਕੜਾਂ ਬਚਾ ਲੈਂਦੇ ਹਾਂ, ਉਹਨਾਂ ਨੂੰ ਲੁਕਾਇਆ ਹੋਇਆ ਕਿਤੇ। ਮਨ ਦੇ ਉੱਤੇ ਅਸੀਂ ਬਹੁਤ ਸਾਰੇ ਕਵਰ ਦਿੱਤੇ ਹੋਏ ਨੇ, ਉਹਨੂੰ ਅਸੀਂ ਢੱਕਿਆ ਹੋਇਆ ਹੈ। ਉਹਦੇ ਕੋਲ ਕਈ ਜੁਗਤਾਂ ਨੇ ਗੁਰੂ ਕੇ ਸ਼ਬਦ ਤੋਂ ਬਚਾਅ ਕਰਨ ਦੀਆਂ। ਉਹ ਨਿਸ਼ਾਨੇ ਦੇ ਥੱਲੇ ਨਹੀਂ ਆ ਰਿਹਾ ਗੁਰੂ ਕੇ ਸ਼ਬਦ ਦੇ, ਉਹ ਵਿੱਚੋਂ ਬਚ ਜਾਂਦਾ ਹੈ, ਕਈ ਰੂਪ ਧਾਰਨ ਕਰ ਜਾਂਦਾ ਹੈ, ਆਪਣੇ ਆਪ ਨੂੰ ਬਚਾ ਲੈਂਦਾ ਹੈ। ਇਸ ਲਈ ਇਹ ਲੱਕੜਾਂ ਤਾਂ ਸੜਨਗੀਆਂ ਪਾਪਾਂ ਦੀਆਂ ਜੇ ਅੱਗ ਉਹਨਾਂ ਦੇ ਬਿਲਕੁਲ ਵਿੱਚ ਜਾ ਕੇ ਲੱਗ ਗਈ। ਦੋਵਾਂ ਦਾ ਸੁਮੇਲ ਹੋਇਆ, ਸ਼ਬਦ ਉੱਥੇ ਗਿਆ ਜਿੱਥੇ ਪਾਪ ਹੈ, ਜਿੱਥੇ ਮੈਲ ਹੈ, ਫਿਰ ਸਾੜਨ ਲੱਗਿਆ ਸਮਾਂ ਨਹੀਂ ਲੱਗੇਗਾ। ਨਹੀਂ ਤੇ ਇਹ ਤੁਕਾਂ ਸਾਡੇ ਕੰਨਾਂ ਦੀ ਗੂੰਜ ਬਣ ਗਈਆਂ, ਕਦੇ ਤੂੰ ਸੁਣਨੇ ਆ ਵੀ ਇਸ ਤਰ੍ਹਾਂ ਜਿਵੇਂ ਲੱਕੜਾਂ ਦਾ ਵੱਡਾ ਜਿਹਾ ਢੇਰ ਨਾਮ ਨਾਲ ਸੜ ਜਾਂਦਾ ਹੈ। ਸੜਿਆ ਹੈ ਨਹੀਂ, ਕਿਉਂ? ਫਿਰ ਇਹਦੇ ਅਰਥ ਅਸ਼ਰਧਾ ਵੀ ਨਿਕਲਦੇ ਨੇ, ਚੁੱਪ ਕੀਤੀ ਅਸ਼ਰਧਾ ਇਹਨੂੰ ਕਹਿੰਦੇ ਨੇ, ਜਿਹੜੀ ਸਾਡੇ ਵਿੱਚ ਹੁੰਦੀ ਹੈ। ਇੱਕ ਉਹ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਅਸ਼ਰਧਾ ਬੋਲ ਪੈਂਦੀ ਹੈ, ਬੇਵਿਸ਼ਵਾਸੀ, ਉਹ ਕਹਿ ਦਿੰਦੇ ਨੇ ਬਣ ਕੁਝ ਨਹੀਂ ਰਿਹਾ, ਕਰ ਰਹੇ ਹਾਂ। ਤੇ ਜ਼ਿਆਦਾ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਵਿੱਚ ਚੁੱਪ ਕੀਤੀ ਅਸ਼ਰਧਾ ਹੁੰਦੀ ਹੈ, ਉਹ ਚੁੱਪ ਕੀਤੇ ਰਹਿੰਦੇ ਨੇ ਵੀ ਹੁਣ ਕਿਵੇਂ ਕਹੀਏ ਵੀ ਇਹ ਨਹੀਂ ਹੋ ਰਿਹਾ, ਇਸ ਤਰ੍ਹਾਂ ਇਹ ਕਿਉਂ ਨਹੀਂ ਹੋ ਰਿਹਾ, ਜਦਕਿ ਇੰਨੇ ਚਿਰ ਤੋਂ ਜਾਂ ਇਹ ਗੁਰੂ ਸਾਹਿਬ ਕਹਿ ਰਹੇ ਨੇ। ਫਿਰ ਕਦੀ ਕਦੀ ਮਨ ਇਹ ਵੀ ਕਹਿ ਦਿੰਦਾ ਹੈ ਗੁਰੂ ਸਾਹਿਬ ਨੇ ਐਵੇਂ ਕਿਤੇ ਲਿਖ ਦਿੱਤਾ, ਗੱਲ ਤਾਂ ਇਸ ਤਰ੍ਹਾਂ ਕੋਈ ਨਹੀਂ ਬਣੀ, ਇਹ ਪਾਪ ਤੇ ਸੜੇ ਕੋਈ ਨਹੀਂ। ਆ ਇੱਕੋ ਹੀ ਤੁਕ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ, ਦੁੱਖ ਪਾਪ ਕਾ ਨਾਸ਼, ਪਰ ਦੁੱਖ ਪਾਪ ਕਾ ਨਾਸ ਨਹੀਂ ਹੋਇਆ। ਫਿਰ ਅੰਦਰ ਸ਼ੰਕੇ ਪੈਦਾ ਕਰਦਾ ਮਨ ਵੀ ਇਹ ਗੱਲਾਂ ਲਿਖੀਆਂ ਕਿਵੇਂ ਹੋ ਗਈਆਂ, ਇਹਦੇ ਵਿੱਚੋਂ ਹੋਇਆ ਕਿਉਂ ਨਹੀਂ ਮੇਰੇ ਜੀਵਨ ਵਿੱਚ, ਅਸੀਂ ਉਸ ਤਰ੍ਹਾਂ ਕੀਤਾ ਨਹੀਂ ਜਿਵੇਂ ਗੁਰੂ ਨੇ ਕਿਹਾ ਸੀ। ਉਹ ਪ੍ਰਯੋਗ ਪੂਰੀ ਤਰ੍ਹਾਂ ਸਫਲ ਤਾਂ ਨਹੀਂ ਹੋਇਆ ਕਿਉਂਕਿ ਉਸ ਢੰਗ ਦੇ ਨਾਲ ਉਹਨੂੰ ਕੀਤਾ ਨਹੀਂ। ਇਹ ਤਾਂ ਹੋਵੇਗਾ, ਇਹ ਲੱਕੜਾਂ ਤਾਂ ਸੜਦੀਆਂ ਨੇ ਜਿਵੇਂ ਪਾਪ ਦੇ ਉੱਤੇ ਨਾਮ ਦਾ ਪ੍ਰਭਾਵ ਪਏ। ਇਸ ਲਈ ਕਰ ਕਿਰਪਾ ਕਿਲ ਵਿਖ ਕੱਟੇ, ਆਨੰਦ ਉਹਦੇ ਪਾਰਲੇ ਪਾਸੇ ਹੈ। ਜਦੋਂ ਬੰਦੇ ਦੇ ਮਨ ਵਿੱਚੋਂ ਇਹ ਪਾਪ ਝੜ ਜਾਣ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ ਆਨੰਦ ਆਨੰਦ ਸਭ ਕੋ ਕਹਿ, ਇਹ ਤਾਂ ਸਾਰੇ ਲੋਕ ਕਹਿ ਰਹੇ ਨੇ ਬਹੁਤ ਆਨੰਦ ਹੈ, ਬਹੁਤ ਆਨੰਦ ਹੈ, ਇਹ ਤਾਂ ਸਾਰੇ ਕਹਿ ਰਹੇ ਨੇ। ਇੱਕ ਤਰ੍ਹਾਂ ਦੀ ਕਲਪਨਾ ਬਣ ਗਈ ਹੈ, ਆਪੋ ਆਪਣੇ ਧਰਮ ਵਾਲੇ ਸਾਰੇ ਝੰਡਾ ਉੱਚਾ ਕਰਕੇ ਰੱਖਦੇ ਨੇ, ਸਾਡਾ ਧਰਮ ਬਹੁਤ ਉੱਚਾ ਹੈ, ਸਾਡਾ ਧਰਮ ਬਹੁਤ ਉੱਚਾ ਹੈ, ਇਹ ਤਾਂ ਸਾਰੇ ਕਹਿ ਰਹੇ ਨੇ ਬੜਾ ਆਨੰਦ ਹੈ, ਬੜਾ ਆਨੰਦ ਹੈ, ਪਰ ਆਨੰਦ ਹੈ ਵੀ, ਤ੍ਰਿਪਤੀ ਆਈ ਹੈ ਜਾਂ ਨਹੀਂ? ਆਨੰਦ ਆਨੰਦ ਸਭ ਕੋ ਕਹਿ, ਸਾਰੇ ਹੀ ਕਹਿ ਰਹੇ ਨੇ, ਪਰ ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਦਾ ਪਤਾ ਤਾਂ ਲੱਗਦਾ ਹੈ ਜਦੋਂ ਮਨੁੱਖ ਗੁਰੂ ਕੇ ਚਰਨਾਂ ਦੇ ਨਾਲ ਸੰਬੰਧ ਬਣਾ ਲਵੇ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਇਹ ਆਨੰਦ ਸਦਾ ਗੁਰੂ ਤੋਂ ਜਾਣਿਆ ਜਾ ਸਕਦਾ ਹੈ ਜੇ ਗੁਰੂ ਕਿਰਪਾ ਕਰੇ ਤਾਂ, ਪਿਆਰਾ ਗੁਰੂ ਕਿਰਪਾ ਕਰੇ ਤਾਂ ਇਹ ਆਨੰਦ ਜਾਣਿਆ ਜਾ ਸਕਦਾ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਜਿਨ੍ਹਾਂ ਦੀ ਮੈਂ ਬੇਨਤੀ ਕਰ ਰਿਹਾ ਸਾਂ ਤੁਹਾਡੇ ਚਰਨਾਂ ਵਿੱਚ, ਜਿਸ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਹਦੇ ਮਨ ਦੀ ਮੈਲ ਕਿਲ ਵਿਖ ਕੱਟੇ ਗਏ, ਧੋਤੇ ਗਏ ਅੰਦਰੋਂ। ਗਿਆਨ ਅੰਜਨ ਸਾਰਿਆ ਤੇ ਉਸ ਮਨ ਰੂਪੀ ਅੱਖ ਦੇ ਵਿੱਚ ਪਰਮਾਤਮਾ ਨੇ, ਗੁਰੂ ਨੇ ਗਿਆਨ ਦਾ ਸੁਰਮਾ ਪਾ ਦਿੱਤਾ। ਅੰਜਣ ਦਾ ਅਰਥ ਹੈ ਸੁਰਮਾ, ਸਾਰਿਆ ਦਾ ਅਰਥ ਪਾਇਆ, ਸ੍ਰੇਸ਼ਟ ਸੁਰਮਾ ਪਾ ਦਿੱਤਾ, ਅੱਖ ਖੁੱਲ ਗਈ, ਉਹ ਵੀ ਦਿਸਣ ਲੱਗ ਪਿਆ ਜਿਹੜਾ ਕਦੀ ਨਹੀਂ ਸੀ ਦਿਸਿਆ। ਫਿਰ ਦਾਵਾ ਕਰਨਾ ਛੱਡ ਦਿੱਤਾ ਵੀ ਸਾਨੂੰ ਸਭ ਕੁਝ ਪਤਾ ਹੈ। फिर सिखण दी बिरती पैदा हो गई, फिर अरदास करन दी बिरती पैदा हो गई। फिर सतगुरु कहिंदे अंदरों हो जिनका मोह टुटा, तिनका शब्द सचै सुवारिया। अंदरों जिन्हों का मोह भंग हो गया, टुट गया। मोह का अर्थ इत यह नहीं कि गुरु साहब कहना चाहते ने मनुख का मोह टुट जाए परिवार नालों। वो मोह की एक मिकदार है, किन्ने फीसदी रहना चाहिदा है, वो जरूर रहिंदा है। वो तो मोह मनुख दे अंदर ना हो, एक दो चार दस फीसदी तो वह मनुख खत्म हो जाएगा, बीमार हो जाएगा। मोह तो बिना संसार चलते नहीं। गुरबाण कीता तिसे विटो जिन मोह मीठा लाया। पर यह कि गल कर रहे ने अंदरों जिनका मोह टुटा। इस मोह दे अर्थ यह नहीं बंदा खुश्क हो जाए, खरवा हो जाए, क्रोधी हो जाए, हर एक ते क्रोध करन लग पे, क्योंकि मोह नहीं करना, यह तो सारी जिंदगी रुखी हो जाएगी। इस मोह दे अर्थ ने संसार दियां चीजां दी अंदरों जिहड़ी धारना चलती है ना, चितवनी खिच पई हुई है, वह टुट जाए, उन्हूं कहा मोह दा टुट जाना। सारे जगत दे विच रहिंदिया होया उहदी खिच ना रहे, उहदा गुरतवा आकर्षण घट जाए, खुली उडारी लाणी सिख लै मनुख, इन्हां पदार्थां दी कैद विचों निकल जाए। जिन्हों बाबा फरीद जी ने कहा बलिहारी तिन्ना पंखियां, जंगल जिन्ना वास, ककर चुगण थल वसन, रब ना छोड़न पास। आजाद जिहड़े जिउंदे ने पिंजरिआं विच चूरी मिलदी भावें खाण नूं, पर उह पिंजरे ही ने, आखर आजादी नहीं उस थां ते। इस तरह का एक मोह टुट जाना, अंदरों जिनका मोह टुटा, फिर उन्हां दा की होया, तिनका शब्द, ये दो अखर बड़ा भेद रखते ने। तिनका शब्द, एक ते गुरु का शब्द है, ये अर्थ की होणगे तिनका शब्द। हर एक बंदे का एक अपना शब्द है, हर एक मनुख का एक अपना शब्द है। वो शब्द की है? शब्द नूं सुभा किया गया है। आ जिहड़ा मनुख दा जिहड़ी अंदर चिंतन चल रहा है, जिहड़े विचार चल रहे ने, इहनूं शब्द किया गया है, इहनूं सवार दिता गुरु के शब्द ने। इस अपने शब्द दे विच गुरु का शब्द पाना है, यानी कि अपने सुभा दे विच गुरु का सुभा पाना है, इहदे इह अर्थ ने। उहनां दा सुभा सवार दिता गुरु ने, ते हजूर गुरु अमरदास सच्चे पातशाह जी कह रहे ने, कहन लगे कह नानक एहो आनंद है, आनंद गुरु ते जाणिया। यह है आनंद जदों अंदरों पकड़ छुट जाए। और इस ढंग दे नाल किल विख अंदर जिहड़े पुराने पाप ने, गुरु का शब्द उन्हां नूं कट दै। गुरु अमरदास सच्चे पातशाह जी रहमत करन, अपनी कृपा वरतौण, तां कि इह बाणी दे जिहड़े भाव ने, तुरकी बाणी दे अगम भाव साडे मन विच वसन, और लोक परलोक सुहेला हो सके। आप सारियां संगतां दा बहुत बहुत धन्नवाद जिन्हां ने समां कढ के गुरु चरणां विच सतगुरां दे पवित्र बचन सुणन दा उपराला उदम कीता है। विचारां करदिआं बेअंत प्रकार दीआं भुल्लां होईआं, आप जी ने खिमा कर देनी। फतेह दी सांझ करो। भाई साहब अगला प्रोग्राम तुहानूं दसणगे। वाहिगुरू जी का खालसा, वाहिगुरू जी की फतेह।